ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿੰਨਾਂ ਵੱਲੋਂ ਬਖਸ਼ੀ ਗੁਰਫਤਿਹ। ਆਪਸ ਵਿਚ ਸਾਂਝੀ ਕਰੀਏ, ਸਾਰੀ ਸੰਗਤ ਆਪੋ ਆਪਣੇ ਸੀਸ ਝੁਕਾਓ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਤੇ ਆਦਬ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿੰਦੇ ਸਮੇਂ ਵਿਚ ਭਾਈ ਗੁਰਦਾਸ ਜੀ ਦਾ ਇਕ ਸਵੱਈਆ ਆਪਾਂ ਵਿਚਾਰਨ ਦਾ ਯਤਨ ਕਰਾਂਗੇ, ਜਿਸ ਵਿਚ ਭਾਈ ਸਾਹਿਬ ਜੀ ਨੇ ਗੁਰੂ ਦੀ ਮਹਿਮਾ ਦਾ ਜ਼ਿਕਰ ਕੀਤਾ ਹੈ। ਆਓ ਸਾਰੀ ਸੰਗਤ ਇਕ ਵਾਰ ਅਸੀਸ ਰੂਪ ਵਿਚ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਂ ਦੇ ਵਿਚ ਹਰੇਕ ਮਨੁੱਖ ਦੀ ਇਹ ਚਾਹਤ ਹੈ ਵੀ ਜੇ ਮੈਂ ਕਿਸੇ ਨੂੰ ਮਿਲਣ ਵਾਸਤੇ ਜਾਵਾਂ ਨਾ, ਜੇ ਮੈਂ ਕਿਸੇ ਵੱਲ ਕੁਝ ਕਦਮ ਵਧਾਵਾਂ ਤਾਂ ਉਹ ਵੀ ਮੇਰੇ ਵੱਲ ਚੱਲ ਕੇ ਆਵੇ, ਉਹ ਵੀ ਮੇਰੇ ਵੱਲ ਚੱਲ ਕੇ ਆਵੇ। ਦੂਸਰੀ ਚਾਹਤ ਹੈ ਵੀ ਜੇ ਮੈਂ ਕਿਸੇ ਨੂੰ ਇੱਕ ਵਾਰ ਯਾਦ ਕਰਾਂ ਤਾਂ ਉਹ ਵੀ ਮੈਨੂੰ ਵਾਰ ਵਾਰ ਯਾਦ ਕਰੇ, ਮੇਰਾ ਕੋਈ ਮਿੱਤਰ ਮੈਨੂੰ ਭੁੱਲ ਨਾ ਜਾਏ। ਤੀਸਰੀ ਚਾਹਤ ਹੈ ਵੀ ਮੈਂ ਕਿਸੇ ਲਈ ਕੁਝ ਕਰਾਂ, ਕੁਝ ਤੁਸ਼ ਭੇਟਾ ਦਵਾਂ ਤਾਂ ਉਹ ਉਹਦੇ ਇਵਜ਼ ਵਿੱਚ ਮੈਨੂੰ ਬਹੁਤ ਵੱਧ ਕੇ ਮੋੜ ਦੇਵੇ, ਮੈਨੂੰ ਦੇ ਦੇਵੇ। ਤਾਂ ਭਾਈ ਸਾਹਿਬ ਜੀ ਕਹਿਣ ਲੱਗੇ ਗੁਰਸਿੱਖਾ ਵੀ ਇਹ ਜਿਹੜੇ ਤਿੰਨੇ ਕੰਮ ਨੇ ਨਾ, ਇਹ ਦੁਨੀਆਂ ਦੇ ਕਿਸੇ ਦਰਵਾਜ਼ੇ ਤੇ ਪੂਰੇ ਨਹੀਂ ਹੋ ਸਕਦੇ, ਇਹ ਤਿੰਨੋਂ ਗੁਰੂ ਦੇ ਦਰ ਤੇ ਪੂਰੇ ਹੋ ਸਕਦੇ ਨੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਜੇ ਤੂੰ ਸਤਿਗੁਰੂ ਜੀ ਦੀ ਸ਼ਰਨ ਵੱਲ, ਉਹਦੇ ਘਰ ਵੱਲ ਇੱਕ ਕਦਮ ਪੁੱਟੇ ਤਾਂ ਗੁਰੂ ਤੈਨੂੰ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਵਾਸਤੇ ਆਵੇਗਾ। ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਇਹ ਅਨੁਭਵ ਬਣਿਆ ਹੋਇਆ ਹੈ। ਕੋਈ ਦੋਸਤ ਮਿੱਤਰ ਸੰਬੰਧੀ ਜੇ ਸਾਡੇ ਘਰ ਵਿੱਚ ਆਉਂਦਾ ਨਾ, ਉਹ ਕਈ ਕਿਲੋਮੀਟਰ ਤੈਅ ਕਰਕੇ ਆਉਂਦਾ, ਪਰ ਅਸੀਂ ਉਹਦੇ ਸਤਿਕਾਰ ਵਿੱਚ ਉੱਠ ਕੇ ਚਾਰ ਕਦਮ ਅੱਗੇ ਹੋ ਕੇ ਉਹਨੂੰ ਜੀ ਆਇਆਂ ਕਹਿੰਦੇ ਹਾਂ। ਉਹ ਜਦੋਂ ਸਾਡੇ ਦਰਵਾਜ਼ੇ ਤੇ ਆ ਗਿਆ, ਅਸੀਂ ਆਪਣੇ ਘਰ ਵਿੱਚੋਂ ਬਾਹਰ ਨਿਕਲੇ, ਅਸੀਂ ਤਾਂ ਚਾਰ ਕੀ ਕਦਮ ਪੁੱਟੇ ਆ ਨਾ, ਪਰ ਉਹ ਪਤਾ ਨਹੀਂ ਕਿੰਨੇ ਕਦਮ ਪੁੱਟ ਕੇ ਆਇਆ, ਕਿੰਨੀ ਦੂਰੀ ਤੈਅ ਕਰਕੇ ਆਇਆ, ਤੇ ਉਹਨੂੰ ਅਸੀਂ ਵੈਲਕਮ ਬੋਲਦੇ ਹਾਂ, ਜੀ ਆਇਆਂ ਬੋਲਦੇ ਹਾਂ। ਪਰ ਜਿਹੜਾ ਭਾਈ ਸਾਹਿਬ ਜੀ ਨੇ ਇੱਥੇ ਵਚਨ ਕੀਤਾ, ਹੁਣ ਕੋਈ ਇਹ ਤਰਕ ਕਰੇ, ਇਹ ਸੋਚੇ ਵੀ ਭਾਈ ਗੁਰਦਾਸ ਕਹਿੰਦੇ ਨੇ ਵੀ ਜੇ ਕੋਈ ਸਿੱਖ ਗੁਰੂ ਵੱਲ ਇੱਕ ਕਦਮ ਵਧਾਉਂਦਾ ਤੇ ਗੁਰੂ ਕਰੋੜਾਂ ਕਦਮ ਉਹਦੇ ਵੱਲ ਆ ਜਾਂਦੇ ਨੇ, ਪਰ ਮੇਰਾ ਤਾਂ ਘਰ ਗੁਰਦੁਆਰੇ ਦੇ ਬਿਲਕੁਲ ਨੇੜੇ ਹੈ, ਇਹ ਤਾਂ ਇਹ ਕਰੋੜਾਂ ਕਦਮ ਕਿਵੇਂ ਬਣ ਗਏ? ਮੇਰਾ ਤਾਂ ਘਰ ਗੁਰਦੁਆਰੇ ਦੇ ਨੇੜੇ ਹੈ, ਕੰਧ ਨਾਲ ਕੰਧ ਲੱਗਦੀ ਹੈ, ਫਿਰ ਗੁਰੂ ਕਰੋੜਾਂ ਕਦਮ ਕਿਵੇਂ ਤੁਰ ਕੇ ਆਉਣਗੇ? ਦਰਅਸਲ ਇਹ ਬਾਹਰੀ ਗੱਲ ਨਹੀਂ ਹੈ, ਇਹ ਗੱਲ ਹੈ ਅੰਦਰਲੀ, ਇਹ ਅੰਤਰੀਵੀ ਦੁਨੀਆਂ ਦੀ ਗੱਲ ਹੈ। ਆ ਬਾਹਰਲੀ ਦੂਰੀ ਤਾਂ ਬਹੁਤ ਘੱਟ ਹੈ ਨਾ, ਕਿਸੇ ਦਾ ਘਰ 5 ਕਿਲੋਮੀਟਰ ਤੇ, ਕਿਸੇ ਦਾ 2 ਕਿਲੋਮੀਟਰ ਤੇ, ਕਿਸੇ ਦਾ 10 ਕਿਲੋਮੀਟਰ ਤੇ, ਕੋਈ 40 ਕਿਲੋਮੀਟਰ, ਕੋਈ 50 ਕਿਲੋਮੀਟਰ ਚੱਲ ਕੇ ਆ ਜਾਏਗਾ ਵੱਧ ਤੋਂ ਵੱਧ। ਪਰ ਜਿਹੜੀ ਦੂਰੀ ਭਾਈ ਸਾਹਿਬ ਜੀ ਕਹਿ ਰਹੇ ਨੇ, ਉਹ ਦੂਰੀ ਕੋਈ ਹੋਰ ਹੈ। ਉਹ ਕਦਮ ਕਿਹੜੇ ਨੇ? ਜਿਹੜਾ ਸਿੱਖ ਨੇ ਇੱਕ ਕਦਮ ਗੁਰੂ ਵੱਲ ਪੁੱਟਣਾ ਤੇ ਗੁਰੂ ਕਰੋੜਾਂ ਕਦਮ ਉਹਦੇ ਵੱਲ ਪੁੱਟ ਕੇ ਆਉਂਦਾ, ਉਹ ਦੂਰੀ ਕਿਹੜੀ ਹੈ? ਉਹ ਦੂਰੀ ਹੈ ਵਿਸ਼ੇ ਵਿਕਾਰਾਂ ਦੀ। ਕਿਤੇ ਕਾਮ ਦੀ ਦੀਵਾਰ ਹੈ, ਕਿਤੇ ਕ੍ਰੋਧ ਦੀ ਦੀਵਾਰ ਹੈ, ਕਿਤੇ ਲੋਭ ਦੀ, ਮੋਹ ਦੀ, ਅਹੰਕਾਰ ਦੀ, ਨਿੰਦਿਆ, ਝੂਠ, ਈਰਖਾ। ਤੇ ਜਪਜੀ ਸਾਹਿਬ ਦੀ ਬਾਣੀ ਨੇਮੇ ਸਿੱਖ ਰੋਜ਼ ਪੜ੍ਹਦਾ। ਜਪਜੀ ਸਾਹਿਬ ਦਾ ਇੱਕ ਸਵਾਲ ਹੈ ਤੇ ਬਾਕੀ ਜਪਜੀ ਸਾਹਿਬ ਉਹਦੇ ਆਲੇ ਦੁਆਲੇ ਪ੍ਰਕਰਮਾ ਕਰਦਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਪਾਲ ਕਹਿੰਦੇ ਨੇ ਕੰਧ ਨੂੰ, ਮਨੁੱਖ ਸਚਿਆਰ ਕਿਵੇਂ ਹੋਵੇ, ਤੇ ਮਨੁੱਖੀ ਆਤਮਾ ਤੇ ਪਰਮ ਆਤਮਾ ਦੇ ਵਿਚਕਾਰ, ਕਿਉਂਕਿ ਪਰਮਾਤਮਾ ਤਾਂ ਅੰਦਰ ਹੈ ਨਾ, ਇਹ ਵੱਖਰੀ ਗੱਲ। ਅਸੀਂ ਕਹਿੰਦੇ ਹਾਂ ਅਸੀਂ ਪਰਮਾਤਮਾ ਨੂੰ ਮਿਲਣ ਵਾਸਤੇ ਚੱਲੇ ਹਾਂ, ਪਰਮਾਤਮਾ ਸਾਨੂੰ ਮਿਲ ਜਾਏ, ਮਾਫ਼ ਕਰਨਾ, ਪਰਮਾਤਮਾ ਤਾਂ ਮਿਲਿਆ ਹੋਇਆ, ਗੁਆਚੇ ਤਾਂ ਅਸੀਂ ਹਾਂ ਨਾ, ਪਰਮਾਤਮਾ ਤਾਂ ਮਿਲਿਆ ਹੋਇਆ, ਪਰਮਾਤਮਾ ਤਾਂ ਅੰਦਰ ਹੈ, ਹਰੇਕ ਦੇ ਅੰਦਰ ਉਹ ਵਸਿਆ ਹੈ, ਜਿੰਨੀ ਵੀ ਹਰਕਤ ਹੈ ਉਹਦੇ ਕਰਕੇ ਹੈ। ਗੁਆਚੇ ਅਸੀਂ ਹਾਂ, ਅਸੀਂ ਉਹਨੂੰ ਲੱਭ ਨਹੀਂ ਰਹੇ, ਅਸੀਂ ਉਹਨੂੰ ਮਿਲ ਨਹੀਂ ਰਹੇ। ਉਹ ਤਾਂ ਆਵਾਜ਼ਾਂ ਮਾਰਦਾ, ਤੁਮ ਘਰ ਆਵੋ ਮੇਰੇ ਮੀਤ, ਤੁਮ ਘਰ ਆਵੋ ਮੇਰੇ ਮੀਤ, ਉਹ ਤਾਂ ਮਿਲਣਾ ਚਾਹੁੰਦਾ ਵੀ ਤੂੰ ਆ ਮੈਨੂੰ ਮਿਲ, ਪਰ ਅਸੀਂ ਭੁੱਲ ਗਏ, ਅਸੀਂ ਗੁਆਚ ਗਏ, ਅਸੀਂ ਦੂਰ ਹੋ ਗਏ, ਕਾਹਦੇ ਕਰਕੇ, ਕਿਰਤ ਕਰਮ ਕੇ ਵੀ ਛੁੜੇ, ਅਸੀਂ ਆਪਣੇ ਕੀਤੇ ਕਰਮਾਂ ਕਰਕੇ ਉਹ ਤੋਂ ਦੂਰ ਹੋ ਗਏ। ਜੋ ਵੀ ਮਨੁੱਖ ਕਰਮ ਕਰਦਾ, ਇਹ ਕਰਮ ਸਾਨੂੰ ਜੇ ਦੁਨਿਆਵੀ ਪੱਖ ਵਿੱਚ ਗੱਲ ਕਰੀਏ ਨਾ, ਕਿਸੇ ਦੇ ਨੇੜੇ ਕਰ ਦਿੰਦਾ ਤੇ ਕਿਸੇ ਤੋਂ ਦੂਰ ਕਰ ਦਿੰਦਾ। ਇਸੇ ਤਰ੍ਹਾਂ ਹੀ ਜੋ ਅਸੀਂ ਕਰਮ ਕਰ ਰਹੇ ਹਾਂ, ਇਹ ਪਰਮਾਤਮਾ ਦੇ ਸਾਨੂੰ ਨੇੜੇ ਵੀ ਕਰ ਦਿੰਦੇ ਨੇ ਤੇ ਪਰਮਾਤਮਾ ਤੋਂ ਦੂਰ ਵੀ ਕਰ ਦਿੰਦੇ ਨੇ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਅਸੀਂ ਆਪਣੇ ਕੀਤੇ ਕਰਮਾਂ ਕਰਕੇ ਵਾਹਿਗੁਰੂ ਜੀ ਤੋਂ ਦੂਰ ਹੋ ਚੁੱਕੇ ਹਾਂ। ਇਹ ਦੂਰੀ ਦਿਨ ਪ੍ਰਤੀ ਦਿਨ ਵੱਜਦੀ ਜਾ ਰਹੀ ਹੈ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲੋ ਰਾਮ। ਤਾਂ ਕਰਕੇ ਬਾਣੀ ਵਿੱਚ ਬਾਰ ਬਾਰ ਕਿਹਾ, ਬੰਦਿਆ ਜੇ ਰੱਬ ਨੂੰ ਮਿਲਣਾ ਆਪਣੇ ਕਰਮਾਂ ਵੱਲ ਜ਼ਰੂਰ ਝਾਤੀ ਮਾਰ, ਤੂੰ ਕਰ ਕੀ ਰਿਹਾ, ਕਰ ਕੀ ਰਿਹਾ ਤੇ ਤੈਨੂੰ ਕੀ ਕਰਨਾ ਚਾਹੀਦਾ, ਕਿਉਂਕਿ ਕਰਮ ਤੈਨੂੰ ਨੇੜੇ ਕਰੇਗਾ ਤੇ ਕਰਮ ਹੀ ਤੈਨੂੰ ਦੂਰ ਕਰੇਗਾ। ਹੁਣ ਇਹ ਦੂਰੀ ਕਿਹੜੀ ਹੈ, ਇਹਦੇ ਵਿੱਚ ਦੀਵਾਰ ਕਿਹੜੀ ਹੈ, ਤਾਂ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਮਝਾ ਦਿੱਤਾ, ਤੂੰ ਆਪਣੇ ਕੀਤੇ ਕਰਮਾਂ ਕਰਕੇ ਆਪਣੇ ਪਰਮਾਤਮਾ ਤੋਂ ਦੂਰ ਹੈ, ਜੇ ਮਿਲਣਾ ਚਾਹੁੰਦਾ ਤਾਂ ਤੈਨੂੰ ਇੱਕ ਕਦਮ ਪੁੱਟਣਾ ਪਏਗਾ। ਉਹ ਕਦਮ ਕਿਹੜਾ ਹੈ, ਭਾਵਨਾ ਦਾ, ਪ੍ਰੇਮ ਦਾ, ਸ਼ਰਧਾ ਦਾ, ਅਕੀਦੇ ਦਾ, ਵਿਸ਼ਵਾਸ ਦਾ, ਭਰੋਸੇ ਦਾ, ਦ੍ਰਿੜਤਾ ਦਾ, ਨਿਮਰਤਾ ਦਾ। ਇੱਕ ਕਦਮ ਗੁਰੂ ਵੱਲ ਪੁੱਟ ਤੇ ਗੁਰੂ ਕੀ ਕਰੇਗਾ, ਫਿਰ ਅੱਗੇ ਹੋ ਕੇ ਤੈਨੂੰ ਮਿਲਣ ਵਾਸਤੇ ਆਵੇਗਾ। ਪਰ ਸ਼ੁਰੂਆਤ ਤੈਨੂੰ ਕਰਨੀ ਪੈਣੀ ਹੈ, ਸ਼ੁਰੂਆਤ ਆਪਾਂ ਨੂੰ ਕਰਨੀ ਪੈਣੀ ਹੈ, ਬਾਕੀ ਕੰਮ ਉਹਦਾ, ਬਾਕੀ ਕੰਮ ਉਹਦਾ। ਤੇ ਆਪਾਂ ਬਾਣੀ ਪੜ੍ਹਦੇ ਹਾਂ, ਬਾਰ ਬਾਰ ਇੱਕ ਗੱਲ ਕਹੀ ਹੈ, ਪਾਤਸ਼ਾਹ ਤੇਰਾ ਨਾਮ ਉਹ ਜਪਦੇ ਨੇ ਜਿਹਨਾਂ ਨੂੰ ਤੂੰ ਜਪਾਉਣਾ, ਤੇਰੀ ਸੰਗਤ ਉਹ ਕਰਦੇ ਨੇ ਜਿਹਨਾਂ ਨੂੰ ਤੂੰ ਕਰਾਉਣਾ। ਧਿਆਨ ਦਿਓ ਤੁਕਾਂ ਵੱਲ, ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਪਰ ਕੀ ਨਾਲ ਹੀ, ਚਾਹਤ ਤਾਂ ਸਾਨੂੰ ਕਰਨੀ ਪੈਣੀ ਹੈ ਨਾ, ਅਰਜੋਈ ਅਰਦਾਸ ਜੋਦੜੀ ਤਾਂ ਸਾਨੂੰ ਕਰਨੀ ਪੈਣੀ ਹੈ, ਮਾਲਕ ਜੀ ਮੇਰੇ ਤੇ ਕਿਰਪਾ ਕਰ, ਤੇ ਬਾਕੀ ਕੰਮ ਦਾ ਫਿਰ ਉਹਦਾ, ਬਾਕੀ ਕੰਮ ਉਹਦਾ। ਸਾਧ ਸੰਗ ਜਾਓ ਤੁਮੈ ਮਿਲਾਇਓ, ਸਾਧ ਸੰਗ ਜਾਓ ਤੁਮੈ ਮਿਲਾਇਓ, ਤਾਂ ਸੁਣੀ ਤੁਮਾਰੀ ਬਾਣੀ। ਤੇ ਹੋਰ ਪਾਵਨ ਤੋਂ ਕਹਿ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਆਪਣੇ ਆਪ ਕੋਈ ਨਹੀਂ ਬਣਦਾ, ਜੇ ਉਹ ਕਰਦਾ ਤਾਂ ਕੋਈ ਬਣ ਸਕਦਾ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਤਾਂ ਭਾਵ ਕੀ ਹੋਇਆ, ਸ਼ੁਰੂਆਤ ਤੈਨੂੰ ਕਰਨੀ ਪੈਣੀ ਹੈ, ਬਾਕੀ ਕੰਮ ਉਹਦਾ, ਬਾਕੀ ਕੰਮ ਉਹਦਾ। ਤਾਂ ਮਨੁੱਖ ਆ ਤਨ ਦੀ ਦੂਰੀ ਕਰਕੇ ਨਹੀਂ, ਮਨ ਕਰਕੇ ਗੁਰੂ ਤੋਂ ਬਹੁਤ ਦੂਰ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਇ ਚੱਲ, ਬਾਣੀ ਦੀ ਇੱਕ ਤੁੱਕ ਹੋਰ ਸਮਝ ਲਿਓ, ਗੁਰ ਸਭਾ ਏਵ ਨਾ ਪਾਈਐ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹਿ ਹਜੂਰ। ਇਹ ਵੀ ਹੋ ਸਕਦਾ ਕੋਈ ਤਨ ਕਰਕੇ ਗੁਰੂ ਦੇ ਨੇੜੇ ਹੋਵੇ ਤੇ ਮਨ ਕਰਕੇ ਦੂਰ ਹੋਵੇ, ਇਹ ਵੀ ਹੋ ਸਕਦਾ ਕੋਈ ਤਨ ਕਰਕੇ ਗੁਰੂ ਜੀ ਤੋਂ ਬਹੁਤ ਦੂਰ ਬੈਠਾ ਪਰ ਮਨ ਕਰਕੇ ਗੁਰੂ ਦੇ ਬਿਲਕੁਲ ਨੇੜੇ ਹੈ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਇਹ ਤੋਂ ਕੋਈ ਤਕਾਜ਼ਾ ਨਹੀਂ ਲਾ ਸਕਦਾ ਵੀ ਹਾਂ ਜੀ ਜੇ ਤਨ ਗੁਰੂ ਦੇ ਕੋਲ ਆ ਗਿਆ ਤੇ ਮਨ ਵੀ ਆ ਗਿਆ। ਨਹੀਂ ਨਹੀਂ, ਤਨ ਦੀ ਹਾਜ਼ਰੀ ਹੋਰ ਹੈ ਤੇ ਮਨ ਦੀ ਹਾਜ਼ਰੀ ਹੋਰ ਹੈ। ਬਿਰਲੇ ਗੁਰਸਿੱਖ ਨੇ ਜਿਹੜੇ ਤਨ ਕਰਕੇ ਵੀ ਹਾਜ਼ਰ ਨੇ ਤੇ ਮਨ ਕਰਕੇ ਵੀ ਹਾਜ਼ਰ ਨੇ। ਤਾਂ ਕਰਕੇ ਬਾਣੀ ਵਿੱਚ ਕਿਹਾ ਮਨ ਨੂੰ ਆਵਾਜ਼ ਮਾਰੀ ਹੈ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਐ ਪਰਦੇਸੀ ਮਨਾ ਪਤਾ ਨੀ ਕਿੱਥੇ ਕਿੱਥੇ ਘੁੰਮਦਾ ਫਿਰਦਾ, ਆ ਜਾ ਆਪਾਂ ਰਲ ਕੇ ਰੱਬ ਦੀ ਵਡਿਆਈ ਕਰ ਲਈਏ। ਮਨ ਪਰਦੇਸੀ ਬੇ ਪਿਆਰੇ ਆਓ ਘਰੇ। ਹੁਣ ਇਹ ਜਿਹੜੀ ਦੂਰੀ ਦੀ ਗੱਲ ਭਾਈ ਸਾਹਿਬ ਜੀ ਨੇ ਕੀਤੀ ਹੈ ਨਾ, ਇਹ ਦੂਰੀ ਹੈ ਮਨ ਦੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਨਾਲ ਨਾਲ ਆਪਾਂ ਇਤਿਹਾਸ ਦੇ ਕੁਝ ਪੰਨੇ ਵਾਚਦੇ ਜਾਵਾਂਗੇ, ਨਾਲ ਗੁਰਬਾਣੀ ਦੀ ਵਿਚਾਰ, ਸਿਧਾਂਤਕ ਵਿਚਾਰ। ਸੁਲਤਾਨਪੁਰ ਲੋਧੀ ਦੇ ਵਿੱਚ ਨੇ ਸਤਿਗੁਰੂ ਜੀ ਨੇ ਇੱਥੇ ਪਾਵਨ ਬੋਲ ਬਖਸ਼ਿਆ। ਨਾ ਕੋਈ ਹਿੰਦੂ ਨਾ ਮੁਸਲਮਾਨ, ਇਹਦੇ ਦੋ ਭਾਵ ਸੀ ਵੀ ਮੈਨੂੰ ਨਾ ਤਾਂ ਕੋਈ ਸੱਚਾ ਹਿੰਦੂ ਦਿਸਦਾ ਨਾ ਮੈਨੂੰ ਕੋਈ ਸੱਚਾ ਮੁਸਲਮਾਨ ਦਿਸਦਾ। ਕਿਉਂ? ਇਹ ਆਪਸ ਵਿੱਚ ਖਹਿ ਰਹੀ ਸੀ, ਖਹਿ ਮਰਦੇ ਬਾਹਮਣ ਮੋਲਾਂ ਨੇ ਭਿੜਦੇ ਸੀ ਆਪਸ ਵਿੱਚ। ਦੂਸਰਾ ਭਾਵ ਇਹ ਸੀ ਕਿ ਅਸੀਂ ਇਹ ਧਰਮਾਂ ਦੇ ਚੱਕਰਾਂ ਵਿੱਚ ਨਹੀਂ ਪਏ ਹੋਏ। ਜਿਹੜਾ ਸਿੱਖ ਹੁੰਦਾ ਨਾ ਉਹ ਧਰਮਾਂ ਕਰਕੇ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਵੀ ਇਹ ਫਲਾਣੇ ਧਰਮ ਦਾ ਫਲਾਣੇ ਧਰਮ ਦਾ, ਜਾਤਾਂ ਕਰਕੇ, ਫਿਰਕਿਆਂ ਕਰਕੇ, ਨਸਲਾਂ ਕਰਕੇ, ਭਾਸ਼ਾ ਕਰਕੇ, ਸੰਸਕ੍ਰਿਤੀ ਕਰਕੇ, ਪਹਿਰਾਵੇ ਕਰਕੇ ਕਿਸੇ ਨੂੰ ਸਿੱਖ ਨਫ਼ਰਤ ਨਹੀਂ ਕਰਦਾ। ਸਾਡੇ ਵਾਸਤੇ ਸਾਰੇ ਇੱਕ ਨੇ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਜਦੋਂ ਬਾਬੇ ਨੇ ਇਹ ਗੱਲ ਕਹੀ ਨਾ, ਨਾ ਕੋਈ ਹਿੰਦੂ ਨਾ ਮੁਸਲਮਾਨ, ਤਾਂ ਉਹ ਵਕਤ ਸੁਲਤਾਨਪੁਰ ਲੋਧੀ ਵਿੱਚ ਰੌਲਾ ਪੈ ਗਿਆ। ਕਹਿੰਦੇ ਨਾਨਕ ਜੀ ਨੇ ਆਹ ਗੱਲ ਕਹੀ ਹੈ। ਚਲਦੀ ਚਲਾਉਂਦੀ ਗੱਲ ਨਵਾਬ ਕੋਲ ਪਹੁੰਚ ਗਈ। ਕਾਜੀ ਨੇ ਕੰਨ ਭਰਤੇ। ਕਾਜੀ ਕਹਿਣ ਲੱਗਿਆ, ਨਵਾਬ ਜੇ ਨਾਨਕ ਜੀ ਨੇ ਇਹ ਗੱਲ ਕਹੀ ਹੈ ਨਾ, ਤਾਂ ਫਿਰ ਐ ਕਰੋ ਇਹਨੂੰ ਮਸੀਤੇ ਬੁਲਾਓ ਤੇ ਇਹਨਾਂ ਨੂੰ ਕਹੋ ਵੀ ਹੁਣ ਤੁਸੀਂ ਨਵਾਜ਼ ਪੜੋ, ਹੁਣ ਤੁਸੀਂ ਨਵਾਜ਼ ਪੜੋ, ਜੇ ਤੁਹਾਡੇ ਵਾਸਤੇ ਸਾਰੀ ਇੱਕ ਨੇ ਆਓ। ਫਿਰ ਪਾਤਸ਼ਾਹ ਜੀ ਨੂੰ ਬੁਲਾਇਆ ਗਿਆ, ਉਹਨਾਂ ਨੇ ਸੱਦਾ ਪ੍ਰਵਾਨ ਕਰ ਲਿਆ। ਹੁਣ ਤਮਾਸ਼ਬੀਜ ਲੋਕ ਵੀ ਪਹੁੰਚ ਗਏ, ਕਹਿੰਦੇ ਅੱਜ ਨਾਨਕ ਜੀ ਨੇ ਮਸੀਤੇ ਨਵਾਜ਼ ਅਦਾ ਕਰਨੀ। ਬੜਾ ਇਕੱਠ ਹੋਇਆ, ਇੱਕ ਪਾਸੇ ਨਵਾਬ ਬੈਠਾ, ਕਾਜੀ ਬੈਠਾ ਤੇ ਲਕਾਈ ਉਥੋਂ ਦੀ ਉਹ ਵੀ ਦੇਖਣ ਵਾਸਤੇ ਆ ਗਏ। ਤਾਂ ਹੁਣ ਉਹ ਪ੍ਰਕਿਰਿਆ ਸ਼ੁਰੂ ਹੋ ਗਈ। ਨਵਾਬ, ਕਾਜੀ ਤੇ ਬਾਕੀ ਦੇ ਕੁਝ ਹੋਰ ਲੋਕ ਬਾਰ ਬਾਰ ਉਹ ਆਪਣੀਆਂ ਕਲਮਾਂ ਪੜ੍ਹਦੇ ਨੇ, ਦੋਏ ਗੋਡੇ ਧਰਤੀ ਤੇ ਟੇਕੇ ਹੋਏ ਨੇ, ਮਸੱਲਾ ਵਿਛਾਇਆ ਹੋਇਆ, ਬਾਰ ਬਾਰ ਧਰਤੀ ਤੇ ਸਿਜਦਾ ਕਰਦੇ ਨੇ। ਜਦੋਂ ਸਾਰੀ ਕਿਰਿਆ ਪੂਰੀ ਹੋ ਗਈ ਨਾ, ਤਾਂ ਕਾਜੀ ਬੋਲਿਆ, ਕਹਿੰਦਾ ਨਵਾਬ ਸਾਹਿਬਾਂ, ਤੁਹਾਨੂੰ ਪਹਿਲਾਂ ਕਿਹਾ ਸੀ ਮੈਂ ਵੀ ਇਹ ਨਾਨਕ ਜੀ ਨੇ ਆਪਣੇ ਨਾਲ ਨਵਾਜ਼ ਨਹੀਂ ਪੜ੍ਹਨੀ। ਉਹੀ ਹੋਇਆ ਨਾ ਫਿਰ ਜੋ ਮੈਂ ਕਿਹਾ ਸੀ, ਉਹੀ ਹੋ ਗਿਆ, ਇਹਨੇ ਨਵਾਜ਼ ਨਹੀਂ ਪੜ੍ਹੀ। ਤਾਂ ਨਵਾਬ ਪੁੱਛਦਾ, ਨਾਨਕ ਜੀ ਜੇ ਆਹੀ ਕੁਝ ਕਰਨਾ ਸੀ, ਇੰਨਾ ਇਕੱਠ ਕਰਨ ਦੀ ਕੀ ਲੋੜ ਸੀ, ਪਹਿਲੇ ਜਵਾਬ ਦੇ ਦੇਣਾ ਸੀ ਮੈਂ ਨਵਾਜ਼ ਨਹੀਂ ਪੜ੍ਹਨੀ। ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਪੜ੍ਹਨ ਵਾਸਤੇ ਆਇਆ ਸੀ, ਪਰ ਤੁਸੀਂ ਉਹ ਨਹੀਂ ਪੜ੍ਹੀ। ਮੈਂ ਤਾਂ ਆਇਆ ਸੀ ਤੁਹਾਡੇ ਬੁਲਾਵੇ ਤੇ, ਸੱਦੇ ਤੇ, ਮੈਂ ਤਾਂ ਹਾਜ਼ਰ ਹੋ ਗਿਆ, ਪਰ ਤੁਸੀਂ ਗੈਰ ਹਾਜ਼ਰ ਰਹੇ। ਨਵਾਬ ਕਹਿੰਦਾ ਇਹ ਕਿਵੇਂ ਹੋ ਸਕਦਾ, ਤੁਹਾਡੇ ਸਾਹਮਣੇ ਤਾਂ ਮੈਂ ਨਵਾਜ਼ ਪੜ੍ਹੀ ਹੈ, ਆਓ ਦੇਖੋ ਮੇਰਾ ਮਸੱਲਾ ਪਿਆ ਉਹਦੇ ਉੱਪਰ ਬਹਿ ਕੇ ਮੈਂ ਨਵਾਜ਼ ਪੜ੍ਹਦਾ ਰਿਹਾ। ਕਹਿੰਦੇ ਇਹ ਨਹੀਂ ਹੋ ਸਕਦਾ, ਤਨ ਇੱਥੇ ਸੀ, ਮਨ ਕਿਤੇ ਹੋਰ ਸੀ। ਨਵਾਬ ਪੁੱਛਦਾ ਮੇਰਾ ਮਨ ਕਿੱਥੇ ਸੀ, ਕਹਿੰਦੇ ਉਹ ਤਾਂ ਘੋੜਿਆਂ ਦੀ ਮੰਡੀ ਵਿੱਚੋਂ ਘੋੜੇ ਖਰੀਦਦਾ ਫਿਰਦਾ ਸੀ। ਤੇਰਾ ਮਨ? ਉਹ ਤਾਂ ਘੋੜੇ ਖਰੀਦਦਾ ਫਿਰਦਾ ਸੀ। ਕਾਜੀ ਬੋਲਿਆ, ਚਲੋ ਜੇ ਇਹ ਉੱਥੇ ਸੀ ਨਾ, ਮੈਂ ਤਾਂ ਇੱਥੇ ਸੀ, ਮੇਰੇ ਨਾਲ ਪੜ੍ਹ ਲੈਣੀ ਸੀ। ਪਾਤਸ਼ਾਹ ਕਹਿਣ ਲੱਗੇ, ਕਾਜੀ ਜੀ ਮੈਂ ਚਾਹੁੰਦਾ ਸੀ ਪਰਦਾ ਪਿਆ ਰਹੇ, ਪਰ ਨਹੀਂ ਤੁਸੀਂ ਪਰਦਾ ਚੁਕਾਉਣਾ ਚਾਹੁੰਦੇ ਹੋ। ਗੁਰੂ ਪਰਦੇ ਪਾਉਂਦਾ ਹੈ, ਪਰ ਨਹੀਂ ਤੁਸੀਂ ਮੰਨਦੇ ਨਹੀਂ। ਕਾਜੀ ਤੂੰ ਵੀ ਇੱਥੇ ਨਹੀਂ ਸੀ, ਮੈਂ ਕਿੱਥੇ ਸੀ, ਕਹਿੰਦੇ ਤੇਰੇ ਘਰੇ ਨਾ ਘੋੜੀ ਨੇ ਬਸ਼ੇਰਾ ਦਿੱਤਾ, ਘਰ ਦੇ ਅੰਦਰ ਖੂਹੀ ਹੈ, ਤੂੰ ਇਹੀ ਡਰਦਾ ਰਿਹਾ ਵੀ ਕਿਤੇ ਬਸ਼ੇਰਾ ਖੂਹੀ ਚ ਨਾ ਗਿਰ ਜੇ, ਉਹਨੂੰ ਹੀ ਮੋੜਦਾ ਰਿਹਾ। ਨਵਾਜ਼ ਤੂੰ ਵੀ ਨਹੀਂ ਪੜ੍ਹੀ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਇਹ ਕੋਈ ਐਕਟਿੰਗ ਨਹੀਂ ਕਿਹਾ ਕਿ ਅਸੀਂ ਲੋਕਾਂ ਨੂੰ ਦਿਖਾਵਾ ਕਰੀਏ। ਧਰਮ ਕੀ ਹੈ? ਤਨ ਅਤੇ ਮਨ ਦਾ ਸਾਂਝਾ ਵਿਸ਼ਾ, ਤਨ ਵੀ ਹਾਜ਼ਰ ਹੋਵੇ ਤੇ ਮਨ ਵੀ ਹਾਜ਼ਰ ਹੋਵੇ। ਅਸੀਂ ਕੀ ਕਰਦੇ ਹਾਂ ਕਈ ਵਾਰੀ ਕਿ ਤਨ ਤਾਂ ਆ ਜਾਂਦਾ ਪਰ ਮਨ ਗੈਰ ਹਾਜ਼ਰ ਰਹਿੰਦਾ, ਮਨ ਪਤਾ ਨਹੀਂ ਕਿੱਥੇ ਫਿਰਦਾ, ਉਡਾਰੀਆਂ ਮਾਰਦਾ। ਕਬਹੂ ਜੀ ਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ ਲੋਭੀ ਜੀ ਅੜਾ ਥੇਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ ਕਦੇ ਮਨ ਕਿਤੇ ਕਦੇ ਮਨ ਕਿਤੇ। ਤੇ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਨਵਾਬ ਦਾ ਮਨ ਉਹ ਵਕਤ ਘੋੜੇ ਖਰੀਦ ਰਿਹਾ, ਕਾਜੀ ਦਾ ਮਨ ਉਹ ਵਕਤ ਆਪਣੇ ਘਰ ਦੇ ਅੰਦਰ ਨਵਜਾਤ ਬਸ਼ੇਰੇ ਨੂੰ ਮੋੜਨ ਵਾਸਤੇ ਲੱਗਿਆ ਹੋਇਆ। ਪਰ ਕਈ ਵਾਰੀ ਬਾਣੀ ਪੜ੍ਹਦੇ ਹਾਂ, ਪਤਾ ਨਹੀਂ ਮਨ ਕਿੱਥੇ ਕਿੱਥੇ ਭੱਜਦਾ ਫਿਰਦਾ, ਕਿੱਥੇ ਕਿੱਥੇ ਦੌੜਦਾ ਫਿਰਦਾ। ਹੁਣ ਭਾਈ ਗੁਰਦਾਸ ਕੀ ਕਹਿੰਦੇ ਨੇ, ਕਹਿੰਦੇ ਜੇ ਤੂੰ ਇਹ ਦੂਰੀ ਨੂੰ ਮਿਟਾਉਣਾ ਚਾਹੁੰਦਾ ਨਾ ਤਾਂ ਤੈਨੂੰ ਕੀ ਕਰਨਾ ਪਵੇਗਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਸ਼ਰਧਾ ਵਿੱਚ ਆ ਕੇ, ਵਿਸ਼ਵਾਸ ਭਰੋਸੇ ਵਿੱਚ ਆ ਕੇ ਗੁਰੂ ਦੇ ਅੱਗੇ ਬੇਨਤੀ ਕਰਦੇ, ਪਾਤਸ਼ਾਹ ਇਹ ਮਨ ਨੂੰ ਲਗਾਮ ਪਾਉਣੀ, ਮਨ ਨੂੰ ਬ੍ਰੇਕਾਂ ਲਾਉਣੀਆਂ, ਮਨ ਨੂੰ ਰੋਕਣਾ ਮੇਰੇ ਹੱਥ ਵਿੱਚ ਨਹੀਂ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਇਹ ਮਨ ਨੂੰ ਰੋਕਣ ਵਾਲਾ ਤੂੰ ਹੈ, ਪਰ ਸਾਡੀ ਨੀਅਤ ਸ਼ੁੱਧ ਹੋਵੇ, ਨੀਅਤ ਸ਼ੁੱਧ ਹੋਵੇ, ਭਾਵਨਾ ਦਾ, ਵਿਸ਼ਵਾਸ ਦਾ, ਭਰੋਸੇ ਦਾ, ਸ਼ਰਧਾ ਦਾ, ਨਿਮਰਤਾ ਦਾ ਪੁੱਟਿਆ ਹੋਇਆ ਇੱਕ ਕਦਮ। ਤਾਂ ਗੁਰੂ ਫਿਰ ਕੀ ਕਰਦਾ ਹੈ, ਕਰੋੜਾਂ ਕਦਮ ਅੱਗੇ ਹੋ ਕੇ ਗੁਰੂ ਲੈਣ ਵਾਸਤੇ ਆ ਜਾਂਦਾ ਹੈ। ਕਦੇ ਇਹ ਕਦਮ ਪੁੱਟਿਆ ਸੀ ਭਾਈ ਲਹਿਣੇ ਨੇ, ਕਦੇ ਇਹ ਕਦਮ ਪੁੱਟਿਆ ਸੀ ਭਾਈ ਲਹਿਣੇ ਨੇ, ਘੋੜੀ ਤੇ ਚੜ੍ਹ ਕੇ ਆਇਆ ਸੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਉੱਠੇ ਧਰਮਸ਼ਾਲਾ ਵਿੱਚੋਂ, ਹੱਥ ਵਿੱਚ ਰੰਬਾ ਚੁੱਕ ਲਿਆ ਤੇ ਉਹ ਰਸਤਾ ਸਾਫ ਕਰਨ ਲੱਗੇ, ਰਸਤਾ ਤੇ ਆਏ, ਆ ਕੇ ਪੁੱਛਣ ਲੱਗੇ ਪੁਰਖਾ ਮੈਂ ਗੁਰੂ ਨਾਨਕ ਦੀ ਧਰਮਸ਼ਾਲਾ ਜਾਣਾ। ਕਹਿਣ ਲੱਗੇ ਜਾਣਾ ਹੀ ਹੈ ਜਾਂ ਰਸਤਾ ਪੁੱਛਦਾ, ਜਾਣਾ ਹੀ ਹੈ ਜਾਂ ਰਸਤਾ ਪੁੱਛਦਾ, ਮਾਫ ਕਰਨਾ। ਧਰਮ ਦੀ ਦੁਨੀਆਂ ਵਿੱਚ 80% ਲੋਕ ਉਹ ਨੇ ਜੋ ਸਿਰਫ ਰਸਤਾ ਪੁੱਛਦੇ ਨੇ, ਤੁਰਨਾ ਨਹੀਂ ਚਾਹੁੰਦੇ। ਪੁੱਛਤ ਪਥਕ ਤੇ ਮਾਰਗ ਨਾ ਧਰੈ ਪੈਰ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ। ਅਸੀਂ ਰਸਤੇ ਪੁੱਛਦੇ ਹਾਂ ਅੱਜ, ਬੜੇ ਸਵਾਲ ਜਵਾਬ ਨੇ ਸਾਡੇ, ਪਰ ਤੁਰਨਾ ਨਹੀਂ ਚਾਹੁੰਦੇ। ਪਾਤਸ਼ਾਹ ਕਹਿੰਦੇ ਵੀ ਰਸਤੇ ਪੁੱਛਣਾ ਜਾਂ ਜਾਣਾ? ਕਹਿੰਦਾ ਜੀ ਰਸਤਾ ਨਹੀਂ ਪੁੱਛਣਾ, ਮੈਂ ਤਾਂ ਜਾਣਾ, ਗੁਰੂ ਨਾਨਕ ਦੇ ਕੋਲ ਜਾਣਾ ਮੈਂ। ਕਹਿੰਦੇ ਫਿਰ ਆ ਜਾ, ਜੇ ਤੂੰ ਜਾਣਾ ਤੈਨੂੰ ਮੈਂ ਲੈ ਕੇ ਚੱਲਣਾ। ਘੋੜੀ ਦੀਆਂ ਲਗਾਮਾਂ ਪਕੜ ਲਈਆਂ, ਲੈ ਗਏ, ਚੱਲ ਜਾ ਉੱਥੇ ਘੋੜੀ ਬੰਨ ਦੇ। ਤੇ ਜਿਹੜੇ ਸਿੱਖ ਸੇਵਕ ਸੀ ਨਾ, ਭਾਈ ਲੈਣਾ ਪੁੱਛਦਾ, ਕਹਿੰਦਾ ਗੁਰੂ ਨਾਨਕ ਮਹਾਰਾਜ ਕਿੱਥੇ ਨੇ, ਕਿੱਥੇ ਨੇ? ਕਹਿੰਦੇ ਉਹ ਸਾਹਮਣੇ ਜਾ, ਉੱਥੇ ਬੈਠੇ ਨੇ। ਜਦੋਂ ਆਇਆ, ਆ ਕੇ ਹੱਥ ਜੋੜਦੇ, ਪਾਤਸ਼ਾਹ ਇਹ ਕੀ, ਇਹ ਕੀ ਕਿ ਤੁਸੀਂ ਤੁਰ ਕੇ ਆਵੋ, ਮੈਂ ਘੋੜੀ ਤੇ ਸਵਾਰ ਹੋ ਕੇ ਆਵਾਂ, ਮੈਂ ਤਾਂ ਪਹਿਲੀਆਂ ਭੁੱਲਾਂ ਬਖਸ਼ਾਉਣ ਆਇਆ ਸੀ, ਇਹ ਤਾਂ ਭਾਰ ਹੋਰ ਚੜ ਗਿਆ। ਕਹਿਣ ਲੱਗੇ ਲੈਣਿਆ ਨਹੀਂ, ਤੂੰ ਲੈਣ ਵਾਸਤੇ ਆਇਆ, ਮੈਂ ਤੇਰਾ ਦੇਣਾ ਹੈ। ਜਿਹੜੇ ਤੇਰੇ ਵਾਂਗੂ ਗੁਰੂ ਵਾਸਤੇ ਆਉਂਦੇ ਨੇ ਨਾ, ਗੁਰੂ ਨੂੰ ਮਿਲਣ ਵਾਸਤੇ ਆਉਂਦੇ ਨੇ, ਉਹਨਾਂ ਦੇ ਰਸਤੇ ਮੈਂ ਆਪ ਸਾਫ ਕਰਦਾ, ਉਹਨਾਂ ਨੂੰ ਅੱਗੇ ਹੋ ਕੇ ਆਪ ਲੈਣ ਵਾਸਤੇ ਜਾਣਾ। ਕਹਿੰਦਾ ਪਾਤਸ਼ਾਹ ਵੀ ਹੁਣ ਹੁਕਮ। ਕਹਿੰਦੇ ਆਏ ਦੱਸ ਵੀ ਹੁਣ ਕਰਨ ਕੀ ਆਇਆ। ਕਹਿੰਦੇ ਪਾਤਸ਼ਾਹ ਮੈਨੂੰ ਦੁਨੀਆਂ ਦਾ ਕੁਝ ਨਹੀਂ ਚਾਹੀਦਾ, ਮੈਨੂੰ ਤੂੰ ਚਾਹੀਦਾ, ਮੈਨੂੰ ਤੂੰ ਚਾਹੀਦਾ, ਮੈਂ ਦੁਨੀਆਂ ਨੂੰ ਮੁੱਖ ਰੱਖ ਕੇ ਨਹੀਂ ਆਇਆ, ਮੈਂ ਦੀਨ ਨੂੰ ਮੁੱਖ ਰੱਖ ਕੇ ਆਇਆ। ਕਹਿੰਦੇ ਫਿਰ ਆਏ ਕਰ, ਜਿਵੇਂ ਘੋੜੀ ਦੀਆਂ ਲਗਾਮਾਂ ਮੈਨੂੰ ਫੜਾਈਆਂ ਸੀ ਨਾ, ਆ ਮਨ ਦੀਆਂ ਲਗਾਮਾਂ ਮੈਨੂੰ ਫੜਾ ਦੇ, ਮਨ ਮੈਨੂੰ ਦੇ ਦੇ, ਬਸ ਆਹੀ ਕੰਮ ਔਖਾ ਹੈ। ਅਸੀਂ ਸਭ ਕੁਝ ਗੁਰੂ ਨੂੰ ਦੇ ਸਕਦੇ ਹਾਂ, ਭੇਟਾ ਵੀ ਰੱਖ ਦਿੰਦੇ ਹਾਂ ਗੁਰੂ ਅੱਗੇ, ਹੋਰ ਵਾਸੂਆਂ ਵੀ ਰੱਖ ਦਿੰਦੇ ਹਾਂ, ਪਰ ਰੱਖਣ ਵਾਲੀ ਚੀਜ਼ ਕਿਹੜੀ ਹੈ? ਮਨ, ਇਹਨੂੰ ਬਚਾ ਲੈਂਦੇ ਹਾਂ। ਗੱਲ ਉਦੋਂ ਬਣਨੀ ਹੈ ਜਦੋਂ ਗੁਰੂ ਦੇ ਅੱਗੇ ਮਨ ਰੱਖ ਦਿੱਤਾ, ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ, ਕਾਰਜ ਰਾਸ ਲੈਣੇ ਆ, ਜਿਵੇਂ ਘੋੜੀ ਦੀਆਂ ਲਗਾਮਾਂ ਪਕੜਾਈਆਂ ਨਾ, ਤੇ ਮਨ ਦੀਆਂ ਲਗਾਮਾਂ ਮੈਨੂੰ ਦੇ ਦੇ। ਭਾਈ ਲਹਿਣੇ ਨੇ ਗੁਰੂ ਦੇ ਅੱਗੇ ਮਨ ਰੱਖਤਾ ਤੇ ਗੁਰੂ ਨੇ ਭਾਈ ਲਹਿਣੇ ਨੂੰ ਕੀ ਬਣਾਇਆ? ਆਪਣਾ ਰੂਪ, ਆਪਣਾ ਰੂਪ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲੱਟੀ ਹੈ। ਆਪਣਾ ਹੀ ਰੂਪ ਬਣਾ ਲਿਆ ਭਾਈ ਲਹਿਣੇ ਨੂੰ, ਪਰ ਕਦੋਂ ਬਣਾਇਆ? ਜਦੋਂ ਉਹਨਾਂ ਨੇ ਆਪਣਾ ਮਨ ਗੁਰੂ ਨੂੰ ਦੇ ਦਿੱਤਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਕਦਮ ਭਾਵਨਾ ਦਾ ਗੁਰੂ ਵੱਲ ਪੁੱਟ ਕੇ ਤਾਂ ਵੇਖ, ਉਹ ਗੁਰੂ ਆਪ ਤੇਰੇ ਵੱਲ ਚੱਲ ਕੇ ਆਵੇਗਾ। ਇਹ ਦੂਰੀਆਂ ਨੂੰ ਗੁਰੂ ਆਪ ਮਿਟਾਵੇਗਾ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ। ਜੇ ਤੂੰ ਇੱਕ ਵਾਰ ਗੁਰੂ ਨੂੰ ਭਿੱਜ ਕੇ ਯਾਦ ਕਰ ਲਵੇ ਨਾ, ਪ੍ਰੇਮ ਵਿੱਚ ਆ ਕੇ ਗੁਰੂ ਨੂੰ ਯਾਦ ਕਰੇ, ਇਹ ਗੁਰੂ ਨੂੰ ਕਿਸੇ ਦਾ ਕਰਜ਼ ਨਹੀਂ ਰੱਖਦਾ। ਬਾਰ ਬਾਰ ਗੁਰੂ ਵੀ ਤੈਨੂੰ ਯਾਦ ਰੱਖੇਗਾ, ਗੁਰੂ ਵੀ ਤੈਨੂੰ ਯਾਦ ਕਰੇਗਾ। ਇੱਕ ਪਾਸੇ ਤਾਂ ਇਹ ਕਿਹਾ ਨਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਐ ਮੇਰੇ ਮਨਾ ਹਰ ਰੋਜ਼ ਗੁਰੂ ਗੁਰੂ ਜਪਿਆ ਕਰ। ਗੁਰੂ ਗੁਰੂ ਗੁਰ ਜਪ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਗੁਰੂ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਨਹੀਂ ਜੇ ਲੈਣਾ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮਿਟੈ ਦਾਤ। ਤੇ ਦੂਜੇ ਪਾਸੇ ਕੀ ਕਿਹਾ, ਜੇ ਤੂੰ ਮਿੱਤਰ ਅਸਾਡੜਾ, ਹਿਕ ਭੋਰੀ ਨਾ ਵਿਛੋੜ। ਇੱਕ ਪਾਸੇ ਸਿੱਖ ਨੂੰ ਕੀ ਕਹਿਤਾ, ਵੀ ਗੁਰੂ ਨੂੰ ਕਦੇ ਨਹੀਂ ਭੁੱਲਣਾ, ਹਰ ਵਕਤ ਗੁਰੂ ਨੂੰ ਯਾਦ ਰੱਖਣਾ, ਹਰ ਵਕਤ। ਤੇ ਦੂਜੇ ਪਾਸੇ ਸਿੱਖ ਕਹਿੰਦਾ, ਪਾਤਸ਼ਾਹ ਵੀ ਜਿਵੇਂ ਮੈਂ ਤੈਨੂੰ ਯਾਦ ਕੀਤਾ ਨਾ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਸੱਜਣ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠੇ ਆ ਸੋਹੀ ਹੈ, ਸਭਨਾ ਦਾ ਬੇਸਾਹੋ, ਜਿਵੇਂ ਮੈਂ ਤੈਨੂੰ ਯਾਦ ਕੀਤਾ ਤੇ ਤੂੰ ਵੀ ਮੈਨੂੰ ਯਾਦ ਰੱਖੀ, ਤੂੰ ਕਿਤੇ ਮੈਨੂੰ ਭੁਲਾ ਨਾ ਦਈ। ਜੇ ਤੂੰ ਮਿੱਤਰ ਅਸਾਡੜਾ, ਹਿਕ ਭੋਰੀ ਨਾ ਵਿਛੋੜ। ਭਾਈ ਗੁਰਦਾਸ ਕਹਿੰਦੇ, ਗੁਰੂ ਨੂੰ ਯਾਦ ਕਰਕੇ ਵੇਖ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੇ ਫਿਰ ਗੁਰੂ ਕੀ ਕਰੇਗਾ? ਸਿਮਰਨ ਤਾਹੇ ਬਾਰੰਬਾਰ ਗੁਰਹੇਤ ਹੈ, ਗੁਰੂ ਵੀ ਤੈਨੂੰ ਬਾਰ ਬਾਰ ਚੇਤੇ ਕਰੇਗਾ, ਗੁਰੂ ਤੇਰੀ ਰਖਵਾਲੀ ਕਰੇਗਾ, ਗੁਰੂ ਤੈਨੂੰ ਚੇਤੇ ਵਿੱਚ ਰੱਖੇਗਾ। ਗੁਰਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜੰਮ ਲਜਾਏ ਕਰ ਭਾਗਾ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਇੱਕ ਨਗਰ ਹੈ ਬੁਤਾਲਾ। ਇਹ ਸਖੀ ਸਰਵਰੀਆਂ ਨੂੰ ਮੰਨਣ ਵਾਲਾ ਨਗਰ ਸੀ। ਇਹ ਨਗਰ ਦੇ ਵਿੱਚ ਇੱਕ ਬੀਬੀ ਵਿਆਹ ਕੇ ਆਈ ਜਿਹਦਾ ਨਾਮ ਸੀ ਸੰਤੀ, ਬੀਬੀ ਸੰਤੀ, ਇਤਿਹਾਸ ਨੇ ਉਹਦਾ ਨਾਮ ਸਾਂਭਿਆ ਹੋਇਆ। ਤਾਂ ਇਹ ਜਿਹੜੀ ਬੀਬੀ ਸੰਤੀ ਸੀ ਨਾ, ਇਹ ਗੁਰੂ ਨਾਨਕ ਮਹਾਰਾਜ ਦੇ ਘਰ ਨਾਲ ਜੁੜੀ ਹੋਈ ਹੈ ਤੇ ਗੁਰੂ ਦੇ ਪ੍ਰੇਮ ਵਿੱਚ ਭਿੱਜੀ ਹੋਈ ਹੈ। ਗੁਰੂ ਸਿਧਾਂਤਾਂ ਨਾਲ, ਗੁਰੂ ਉਪਦੇਸ਼ਾਂ ਨਾਲ, ਗੁਰੂ ਮਰਿਆਦਾ ਨਾਲ ਇਹਨੇ ਆਪਣੇ ਜੀਵਨ ਨੂੰ ਐਨ ਪੂਰਿਆ ਹੋਇਆ। ਤੇ ਜਦੋਂ ਇਹ ਬੀਬੀ ਆਈ, ਇਹਦਾ ਸਹੁਰਾ ਪਰਿਵਾਰ ਇਹਦੇ ਘਰ ਵਾਲੇ ਨੂੰ ਤੇ ਇਹਨੂੰ ਕਹਿਣ ਲੱਗਿਆ ਵੀ ਜੋ ਕੁਝ ਅਸੀਂ ਕਰਦੇ ਹਾਂ ਉਹ ਤੁਹਾਨੂੰ ਵੀ ਕਰਨਾ ਪੈਣਾ, ਜੋ ਕੁਝ ਅਸੀਂ ਕਰਦੇ ਹਾਂ ਨਾ ਉਹ ਤੁਹਾਨੂੰ ਵੀ ਕਰਨਾ ਪੈਣਾ। ਤੇ ਤਾਂ ਹੀ ਕਿਹਾ ਨਾ ਬਾਣੀ ਵਿੱਚ, ਭਗਤਾਂ ਕੀ ਚਾਲ ਨਿਰਾਲੀ। ਰੱਬ ਦੇ ਪਿਆਰੇ ਉਹ ਇੱਕ ਵੱਖਰੀ ਤੌਰ ਤੁਰਦੇ ਨੇ, ਉਹ ਇੱਕ ਵੱਖਰੀ ਤੌਰ ਤੁਰਦੇ ਨੇ। ਉਹਨਾਂ ਦੇ ਕੁਲ ਦੇ ਸੰਸਕਾਰ, ਖਾਨਦਾਨ ਦੇ ਸੰਸਕਾਰ, ਉਹ ਸੁਭਾਅ ਨੂੰ ਛੱਡ ਕੇ ਉਹਨਾਂ ਨੂੰ ਤੁਰਨਾ ਪੈਂਦਾ। ਭਗਤਾਂ ਤੇ ਸੈਂ ਸਾਰੀਆਂ, ਜੋੜ ਕਦੇ ਨਾ ਆਇਆ। ਇਹ ਜੋੜ ਕਦੇ ਬਣੀ ਨਹੀਂ ਸਕਦਾ ਭਗਤਾਂ ਦਾ, ਰੱਬ ਦੇ ਪਿਆਰਿਆਂ ਦਾ ਤੇ ਸੰਸਾਰ ਦਾ। ਤੇ ਹੁਣ ਜਿਹੜੇ ਘਰ ਵਾਲੇ ਸੀ, ਉਹ ਬੀਬੀ ਸੰਤੀ ਨੂੰ ਉਹਦੇ ਘਰ ਵਾਲੇ ਨੂੰ ਕਹਿਣ ਲੱਗੇ ਵੀ ਜਿਵੇਂ ਸਖੀ ਸਰਵਰੀਆਂ ਦੀ ਆ ਮੜੀਆਂ ਮਸਾਣੀਆਂ ਮਠਾਂ ਦੀ ਅਸੀਂ ਪੂਜਾ ਕਰਦੇ ਹਾਂ ਤੇ ਤੁਹਾਨੂੰ ਵੀ ਕਰਨੀ ਪੈਣੀ ਆ। ਪਰ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ? ਪੂਜੋ ਰਾਮ ਏਕ ਹੀ ਦੇਵਾ। ਜੇ ਪੂਜਾ ਕਰਨੀ ਹੈ ਇੱਕ ਅਕਾਲ ਪੁਰਖ ਦੀ ਕਰਨੀ ਹੈ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕਬੀਰ ਠਾਕਰ ਪੂਜੈ ਮੂਲੇ ਮਨਹਟ ਤੀਰਥ ਜਾਹੇ ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾ ਖਾਹੇ ਮਿਲਣਾ ਕੁਝ ਨੀ ਜੋ ਪਾਥਰ ਕੀ ਪਾਈ ਪਾਏ ਤਿਸਕੀ ਕਾਲ ਅਜਾਈ ਜਾਏ ਕੁਝ ਨੀ ਮਿਲਣਾ ਹੁਣ ਗੁਰਬਾਣੀ ਖੰਡਨ ਕਰਦੀ ਹੈ ਚੀਜ਼ ਦਾ ਤਾਂ ਬੀਬੀ ਸ਼ਾਂਤੀ ਨੇ ਜਵਾਬ ਦੇਤਾ ਮੈਂ ਸਿਰਫ ਤੇ ਸਿਰਫ ਆਪਣਾ ਸਿਜਦਾ ਗੁਰੂ ਦੇ ਅੱਗੇ ਕਰ ਸਕਦੀ ਹਾਂ ਹੋਰ ਅੱਗੇ ਇਹ ਮੇਰਾ ਸਿਰ ਝੁਕ ਨਹੀਂ ਸਕਦਾ ਤਾਂ ਫਿਰ ਹੋਇਆ ਕਿ ਸਾਰਾ ਨਗਰ ਸਾਰਾ ਪਰਿਵਾਰ ਬੀਬੀ ਸ਼ਾਂਤੀ ਦੇ ਤੇ ਉਹਦੇ ਘਰ ਵਾਲੇ ਦੇ ਖਿਲਾਫ ਖੜਾ ਹੋ ਗਿਆ ਉਹਨਾਂ ਨੂੰ ਘਰ ਤੋਂ ਬਾਹਰ ਕਰਤਾ ਅਲੱਗ ਕਰਤਾ ਤਾਂ ਜਦੋਂ ਅਲੱਗ ਹੋਏ ਉਹ ਫਿਰ ਗੁਰੂ ਦੇ ਪ੍ਰੇਮ ਵਿੱਚ ਰੰਗ ਕੇ ਆਪਣਾ ਸਮਾਂ ਲੰਘਾ ਰਹੇ ਨੇ ਅਕਾਲ ਪੁਰਖ ਪਰਮਾਤਮਾ ਨੇ ਉਹਨਾਂ ਦੇ ਘਰ ਵਿੱਚ ਪੁੱਤਰ ਦੀ ਦਾਤ ਦਿੱਤੀ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਾ ਉਹ ਸਮੇਂ ਗੁਰੂ ਹਰਗੋਬਿੰਦ ਮਹਾਰਾਜ ਗੁਰਤਾ ਗੱਦੀ ਤੇ ਸੁਭਾਈਮਾਨ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਪ੍ਰੇਮ ਵਿੱਚ ਗੁਰੂ ਨੂੰ ਯਾਦ ਕਰਕੇ ਆਪਣੇ ਬੱਚੇ ਦਾ ਨਾਮ ਰੱਖਿਆ ਭਾਈ ਪੱਲਾ ਇਹ ਉਹ ਹੈ ਜਿਹੜਾ ਅਸੀਂ ਗੁਰੂ ਦੇ ਪੱਲੇ ਪਾਇਆ ਗੁਰੂ ਦੇ ਪੱਲੇ ਨਾਲ ਜੋੜਤਾ ਭਾਵਨਾ ਸੀ ਉਹਨਾਂ ਦੀ ਤਾਂ ਇਧਰੋਂ ਕੀ ਹੋਇਆ ਬੀਬੀ ਸ਼ਾਂਤੀ ਦੇ ਘਰ ਵਾਲੇ ਨੂੰ ਸੁਨੇਹਾ ਆ ਗਿਆ ਰੱਬ ਦਾ ਜਿਹੜਾ ਇੱਕ ਦਿਨ ਸਭ ਨੂੰ ਆਉਣਾ ਹੈ ਜਿਹੜਾ ਇੱਕ ਦਿਨ ਸਭ ਨੂੰ ਆਉਣਾ ਹੈ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਦੈ ਧੀਰ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਉਹਦੀ ਵਾਰੀ ਆ ਗਈ ਤਾਂ ਬੀਬੀ ਸ਼ਾਂਤੀ ਦੇ ਘਰ ਵਾਲਾ ਵਾਹਿਗੁਰੂ ਜੀ ਦੇ ਬੁਲਾਵੇ ਤੇ ਚਲਾ ਗਿਆ ਹੁਣ ਬੀਬੀ ਸ਼ਾਂਤੀ ਕੱਲੀ ਰਹਿ ਗਈ ਨਾਲ ਉਹਦਾ ਨਿੱਕਾ ਜਿਹਾ ਬੇਟਾ ਭਾਈ ਪੱਲਾ ਤਾਂ ਉਹਨੂੰ ਵੀ ਉਹ ਗੁਰਮਤਿ ਦੇ ਸੰਸਕਾਰ ਦੇ ਰਹੀ ਹੈ ਬਾਣੀ ਕੰਠ ਕਰਾ ਰਹੀ ਹੈ ਗੁਰਬਾਣੀ ਦੀ ਸੂਝ ਦੇ ਰਹੀ ਹੈ ਹੁਣ ਬਾਕੀ ਦਾ ਜਿੰਨਾ ਵੀ ਨਗਰ ਹੈ ਜਿੰਨਾ ਵੀ ਇਲਾਕਾ ਹੈ ਉਹ ਸਖੀ ਸਰਵਰੀਆਂ ਦਾ ਪੂਜਕ ਹੈ ਉਹਨਾਂ ਦੀ ਪੂਜਾ ਕਰਦਾ ਇੱਕ ਦਿਨ ਕੀ ਹੋਇਆ ਉਹ ਨਗਰ ਦੇ ਵਿੱਚੋਂ ਨਾ ਇੱਕ ਬੜਾ ਇਕੱਠ ਲੋਕਾਂ ਦਾ ਇਕੱਠੇ ਹੋ ਕੇ ਚੱਲੇ ਨੇ ਤੂੰ ਬੀਬੀ ਸ਼ਾਂਤੀ ਦਾ ਬੱਚਾ ਭਾਈ ਪੱਲਾ ਉਹਨਾਂ ਨੂੰ ਪੁੱਛਦਾ ਵੀ ਕਿੱਥੇ ਚੱਲੇ ਹੋ ਉਹ ਕਹਿੰਦੇ ਸਖੀ ਸਰਵਰ ਨੂੰ ਮੱਥਾ ਟੇਕਣ ਵਾਸਤੇ ਚੱਲੇ ਹਾਂ ਉਹਦੀ ਪੂਜਾ ਕਰਨ ਵਾਸਤੇ ਚੱਲੇ ਹਾਂ ਉਹ ਬੱਚਾ ਭੱਜਿਆ ਭੱਜਿਆ ਆਇਆ ਆ ਕੇ ਆਪਣੀ ਮਾਂ ਬੀਬੀ ਸ਼ਾਂਤੀ ਨੂੰ ਕਹਿੰਦਾ ਵੀ ਮੈਂ ਉਹਨਾਂ ਦੇ ਨਾਲ ਜਾਣਾ ਜਿਹੜੇ ਲੋਕ ਚੱਲੇ ਨੇ ਨਾ ਇਹਨਾਂ ਦੇ ਮੈਂ ਨਾਲ ਜਾਣਾ ਮੇਰੇ ਮਿੱਤਰ ਵੀ ਇਹਦੇ ਵਿੱਚ ਨੇ ਬੀਬੀ ਸ਼ਾਂਤੀ ਕਹਿਣ ਲੱਗੀ ਪੁੱਤਰ ਉਹ ਆਪਣਾ ਰਸਤਾ ਨਹੀਂ ਹੈ ਉਹ ਮਾਰਗ ਆਪਣਾ ਨਹੀਂ ਹੈ ਉਹ ਮਾਰਗ ਸਿੱਖ ਕਦੇ ਵੀ ਨਹੀਂ ਤੁਰਦਾ ਜਿਹੜਾ ਮਾਰਗ ਗੁਰੂ ਤੋਂ ਪਰਮਾਤਮਾ ਤੋਂ ਦੂਰ ਕਰਨ ਵਾਲਾ ਹੋਵੇ ਭੂਲੇ ਕੋ ਗੁਰ ਮਾਰਗ ਪਾਇਆ ਆਵਰ ਤਿਆਗ ਹਰ ਭਗਤੀ ਲਾਇਆ ਆਪਾਂ ਨੂੰ ਤਾਂ ਪਰਮਾਤਮਾ ਦੀ ਭਗਤੀ ਨਾਲ ਜੋੜਿਆ ਆਪਣੇ ਸਤਿਗੁਰੂ ਜੀ ਨੇ ਤਾਂ ਉਹ ਆਪਣੇ ਬੱਚੇ ਨੂੰ ਗੁਰਬਾਣੀ ਦੀਆਂ ਤੋਕਾਂ ਸੁਣਾ ਕੇ ਨਾ ਸਮਝਾ ਰਹੀ ਹੈ ਪੁੱਤਰ ਆਪਾਂ ਤਾਂ ਗੁਰੂ ਕੋਲ ਜਾਣਾ ਆਪਾਂ ਸਖੀ ਸਰਵਰੀਆਂ ਕੋਲ ਨਹੀਂ ਜਾਣਾ ਆਪਾਂ ਤਾਂ ਆਪਣੇ ਗੁਰੂ ਕੋਲ ਜਾਣਾ ਹੁਣ ਬੱਚਾ ਸੀ ਕਹਿੰਦਾ ਜੇ ਗੁਰੂ ਕੋਲ ਜਾਣਾ ਵੀ ਚੱਲ ਹੋਣੀ ਆਪਾਂ ਆਪਣੇ ਗੁਰੂ ਕੋਲ ਚੱਲਦੇ ਹਾਂ ਉਹ ਕਹਿਣ ਲੱਗੇ ਪੁੱਤਰ ਵੀ ਆਪਣੇ ਕੋਲ ਤਾਂ ਕੋਈ ਖਰਚ ਪਾਣੀ ਵੀ ਨਹੀਂ ਵੀ ਆਪਾਂ ਚੱਲੀਏ ਤੇਰਾ ਪਿਤਾ ਸੀ ਕਮਾਈ ਕਰਨ ਵਾਲਾ ਚੜ੍ਹਾਈ ਕਰ ਗਿਆ ਅਜੇ ਆਪਾਂ ਨੂੰ ਕੁਝ ਸਮਾਂ ਲੱਗੇਗਾ ਉਹ ਕਹਿਣ ਲੱਗਿਆ ਮਾਂ ਮੈਂ ਤਾਂ ਜਾਣਾ ਚਾਹੁੰਦਾ ਕਹਿੰਦੀ ਫਿਰ ਐਂ ਕਰ ਵੀ ਤੂੰ ਗੁਰੂ ਨੂੰ ਯਾਦ ਕਰ ਅਰਦਾਸ ਕਰ ਗੁਰੂ ਦੇ ਚਰਨਾਂ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇਰੇ ਕੋਲ ਆਪ ਆਉਣਗੇ ਤਾਂ ਬੀਬੀ ਸ਼ਾਂਤੀ ਨੇ ਨਾ ਉਹਦੇ ਪੱਲੇ ਦੇ ਨਾਲ ਉਹਦਾ ਨਾਂ ਵੀ ਭਾਈ ਪੱਲਾ ਉਹਦੇ ਜਿਹੜੇ ਵਸਤਰ ਪਾਏ ਸੀ ਇੱਕ ਪੱਲੇ ਦੇ ਨਾਲ ਇੱਕ ਗੁੜ ਦੀ ਰੋੜੀ ਬੰਨਤੀ ਇੱਕ ਪੈਸਾ ਬੰਨਤਾ ਕਹਿੰਦੀ ਜਦੋਂ ਗੁਰੂ ਜੀ ਤੇਰੇ ਕੋਲ ਆ ਗਏ ਨਾ ਇਹ ਭੇਟਾ ਰੱਖਣੀ ਹੈ ਇੱਕ ਪੈਸਾ ਇੱਕ ਗੁੜ ਦੀ ਰੋੜੀ ਉਹਦੇ ਪੱਲੇ ਨਾਲ ਬੰਨਤੀ ਤੇ ਜਦੋਂ ਹੁਣ ਬਾਕੀ ਬੱਚੇ ਪੁੱਛਦੇ ਨੇ ਇਹ ਕੀ ਆ ਕਹਿੰਦਾ ਮੇਰੇ ਗੁਰੂ ਨੇ ਸਾਡੇ ਘਰੇ ਆਉਣਾ ਤੇ ਜਦੋਂ ਮੇਰੇ ਗੁਰੂ ਜੀ ਆਉਣਗੇ ਇਹ ਮੈਂ ਉਹਨਾਂ ਨੂੰ ਭੇਟਾ ਰੱਖਣੀ ਆ ਆ ਪੈਸਾ ਉਹਨਾਂ ਨੂੰ ਰੱਖਣਾ ਗੁੜ ਦੀ ਰੋੜੀ ਹੁਣ ਭਾਈ ਪੱਲਾ ਉਹਦਾ ਨਾਂ ਵੀ ਭਾਈ ਪੱਲਾ ਆਪਣੇ ਪੱਲੇ ਨਾਲ ਗੁੜ ਦੀ ਰੋੜੀ ਬੰਨ ਕੇ ਪੈਸਾ ਬੰਨ ਕੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ। ਤੇ ਇੱਕ ਦਿਨ ਐਸਾ ਆ ਗਿਆ, ਪਾਤਸ਼ਾਹ ਕਹਿਣ ਲੱਗੇ ਸਿੱਖੋ ਚਲੋ ਅੱਜ ਚੱਲੀਏ। ਪਾਤਸ਼ਾਹ ਜੀ ਕਿੱਥੇ? ਕਹਿੰਦੇ ਨਗਰ ਬਤਾਲੇ। ਨਗਰ ਬਤਾਲੇ ਪਾਤਸ਼ਾਹ ਕੀ ਹੈ? ਕਹਿੰਦੇ ਉੱਥੇ ਮੈਨੂੰ ਬੀਬੀ ਸੰਤੀ ਤੇ ਉਹਦਾ ਨਿੱਕਾ ਜਿਹਾ ਬੱਚਾ ਕਦੋਂ ਦੇ ਯਾਦ ਕਰਦੇ ਨੇ, ਅੱਜ ਉਹਨਾਂ ਦੇ ਘਰੇ ਜਾਣਾ, ਅੱਜ ਉਹਨਾਂ ਦੇ ਘਰੇ ਜਾਣਾ। ਤੇ ਮੀਰੀ ਪੀਰੀ ਦਾ ਮਾਲਕ ਉਹਨਾਂ ਦੇ ਘਰ ਵਿੱਚ ਆਇਆ, ਘਰ ਵਿੱਚ ਆਇਆ, ਬੱਚੇ ਨੂੰ ਗੋਦ ਵਿੱਚ ਲਿਆ, ਲਾਡ ਲੜਾਇਆ ਮੀਰੀ ਪੀਰੀ ਦੇ ਮਾਲਕ ਨੇ। ਤੇ ਜਿਹੜੇ ਲੋਕ ਗੱਲਾਂ ਕਰਦੇ ਸੀ ਨਾ, ਕਹਿੰਦੇ ਪੱਲਿਆ ਇਹ ਤੇਰੀਆਂ ਗੱਲਾਂ ਗੱਲਾਂ ਹੀ ਰਹਿ ਜਾਣੀਆਂ, ਤੇਰੇ ਘਰ ਵਿੱਚ ਗੁਰੂ ਨਹੀਂ ਆਉਣਾ, ਉਹ ਤੁਹਾਡੇ ਅੰਤਾਂ ਦੀ ਗਰੀਬੀ, ਪਿਤਾ ਤੇਰਾ ਚੜਾਈ ਕਰ ਗਿਆ, ਤੁਸੀਂ ਕਿਵੇਂ ਸੇਵਾ ਕਰੋਗੇ ਗੁਰੂ ਦੀ। ਜਦੋਂ ਗੁਰੂ ਆ ਗਿਆ ਸਾਰਿਆਂ ਦੇ ਮੂੰਹ ਬੰਦ ਹੋ ਗਏ, ਜਦੋਂ ਮੀਰੀ ਪੀਰੀ ਦਾ ਮਾਲਕ ਉਹਨਾਂ ਦੇ ਘਰ ਵਿੱਚ ਆਇਆ ਤੇ ਕੀ ਕਹਿ ਰਹੇ ਨੇ ਭਾਈ ਗੁਰਦਾਸ, ਕਹਿੰਦੇ ਤੂੰ ਇੱਕ ਵਾਰ ਗੁਰੂ ਨੂੰ ਪ੍ਰੇਮ ਵਿੱਚ ਭਿੱਜ ਕੇ ਯਾਦ ਕਰ, ਗੁਰੂ ਤੈਨੂੰ ਬਾਰ ਬਾਰ ਕਰੂਗਾ, ਤੂੰ ਇੱਕ ਵਾਰ ਕਰ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਬਾਰ ਗੁਰਹੇਤ ਹੈ, ਯਾਦ ਕਰਕੇ ਤਾਂ ਵੇਖ ਗੁਰੂ ਤੈਨੂੰ ਕਦੇ ਨਹੀਂ ਭੁਲਾਏਗਾ, ਗੁਰੂ ਵੀ ਤੈਨੂੰ ਚੇਤੇ ਵਿੱਚ ਰੱਖੇਗਾ। ਤੀਸਰੀ ਤੁਕ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ। ਜੇ ਤੇਰੇ ਕੋਲ ਕੋਈ ਵੱਡੀ ਭੇਟਾ ਨਹੀਂ ਹੈ ਦੇਣ ਵਾਸਤੇ ਨਾ, ਤੂੰ ਇੱਕ ਕੌਡੀ ਭਾਵ ਕੇ ਛੋਟਾ ਪੈਸਾ, ਛੋਟੀ ਭੇਟਾ ਪ੍ਰੇਮ ਵਿੱਚ ਭਿੱਜ ਕੇ ਭਾਵਨਾ ਵਿੱਚ ਆ ਕੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਜੇ ਗੁਰੂ ਦੇ ਅੱਗੇ ਰੱਖ ਦਵੇ ਉਹਦੇ ਇਵਜ ਵਿੱਚ ਗੁਰੂ ਤੈਨੂੰ ਕੀ ਦੇਵੇਗਾ, ਉਹਦੇ ਬਦਲੇ ਵਿੱਚ ਗੁਰੂ ਤੈਨੂੰ ਕੀ ਦੇਵੇਗਾ। ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਪਰ ਤੇਰੀ ਉਸ ਕੌਡੀ ਵਿੱਚ ਤੇਰੀ ਉਸ ਭੇਟਾ ਵਿੱਚ ਪ੍ਰੇਮ ਹੋਵੇ, ਸ਼ਰਤ ਇਹ ਹੈ ਪ੍ਰੇਮ ਹੋਵੇ, ਕਿਉਂਕਿ ਗੁਰੂ ਨਹੀਂ ਵੇਖਦਾ ਸਿੱਖ ਦੇ ਹੱਥ ਵਿੱਚ ਕੀ ਹੈ, ਕਿੰਨੀ ਕੁ ਮਾਇਆ ਲੈ ਕੇ ਆਇਆ। ਗੁਰੂ ਕਿਹੜਾ ਸਾਡੀ ਮਾਇਆ ਦਾ ਭੁੱਖਾ, ਅਸੀਂ ਤਾਂ ਗੁਰੂ ਦੇ ਕੋਲੋਂ ਮਾਇਆ ਮੰਗਦੇ ਹਾਂ, ਅਸੀਂ ਤਾਂ ਗੁਰੂ ਕੋਲੋਂ ਮਾਇਆ ਮੰਗਦੇ ਹਾਂ, ਗੁਰੂ ਸਾਨੂੰ ਮਾਇਆ ਦੇ ਰਿਹਾ, ਪਦਾਰਥ ਦੇ ਰਿਹਾ, ਗੁਰੂ ਮਾਇਆ ਦਾ ਭੁੱਖਾ ਨਹੀਂ। ਗੁਰੂ ਨਹੀਂ ਵੇਖਦਾ ਕਿ ਸਿੱਖ ਦੇ ਹੱਥ ਵਿੱਚ ਕੀ ਹੈ, ਇਸ ਲਈ ਕਦੇ ਨਾ ਇਹ ਮਾਣ ਕਰਿਆ ਕਰੀਏ ਕਿ ਮੈਂ ਇੰਨੀ ਭੇਟਾ ਗੁਰੂ ਦੇ ਅੱਗੇ ਰੱਖਤੀ। ਦਸਵੰਧ ਦਾ ਭਾਵ ਕੀ ਹੈ, ਦਸਵੰਧ ਦਾ ਭਾਵ ਕੀ ਹੈ, ਪਾਤਸ਼ਾਹ ਤੇਰੇ ਦਿੱਤੇ ਨੌ ਹਿੱਸੇ ਮੈਂ ਰੱਖ ਲਏ, ਤੇਰੇ ਦਿੱਤੇ ਨੌ ਹਿੱਸੇ ਮੈਂ ਰੱਖ ਲਏ ਤੇ ਦਸਵਾਂ ਆ ਤੁਹਾਡਾ ਹੀ ਸੀ ਤੇ ਤੁਹਾਡੇ ਅੱਗੇ ਰੱਖਤਾ। ਇਹ ਹੈ ਤੇਰੇ ਦਿੱਤੇ ਨੌ ਹਿੱਸੇ ਮੈਂ ਰੱਖ ਲਏ, ਜਿਹੜੇ ਨੌ ਰੱਖੇ ਨੇ ਮੇਰੇ ਨਹੀਂ, ਉਹ ਤੇਰੀ ਦਿੱਤੇ ਹੋਏ ਨੇ, ਤੇ ਆ ਦਸਵਾਂ ਵੀ ਤੇਰਾ, ਇਹ ਤੇਰੇ ਅੱਗੇ ਰੱਖਤਾ। ਤੇਰਾ ਕੀ ਆ, ਤੁਝੇ ਕਹਿ ਅਰਪੂ, ਤੇਰਾ ਦਿੱਤਾ ਤੇਰੇ ਅੱਗੇ ਰੱਖਤਾ। ਦਸਵੰਧ ਦਾ ਭਾਵ ਇਹ ਹੈ, ਗੁਰੂ ਨਹੀਂ ਵੇਖਦਾ ਸਿੱਖ ਦੇ ਹੱਥ ਵਿੱਚ ਕੀ ਹੈ, ਗੁਰੂ ਨਹੀਂ ਵੇਖਦਾ ਸਿੱਖ ਦੇ ਬੋਝੇ ਵਿੱਚ ਕੀ ਹੈ, ਇਹਦੇ ਪਰਸ ਵਿੱਚ ਕੀ ਹੈ। ਗੁਰੂ ਇੱਕ ਚੀਜ਼ ਵੇਖਦਾ, ਇਹਦੇ ਦਿਲ ਵਿੱਚ ਕੀ ਹੈ, ਪ੍ਰੇਮ ਹੈ, ਪਿਆਰ ਹੈ, ਪ੍ਰੀਤ ਹੈ। ਜੇ ਪ੍ਰੇਮ ਹੈ ਤਾਂ ਭਾਈ ਗੁਰਦਾਸ ਕਹਿੰਦੇ ਫਿਰ ਨਿੱਕਾ ਜਿਹਾ ਪੈਸਾ ਕੌਡੀ ਜੇ ਗੁਰੂ ਦੇ ਅੱਗੇ ਰੱਖਤੀ ਨਾ ਪ੍ਰੇਮ ਵਿੱਚ ਭਿੱਜ ਕੇ, ਉਹਦੇ ਇਵਜ ਵਿੱਚ ਗੁਰੂ ਤੈਨੂੰ ਸਾਰੇ ਖਜ਼ਾਨੇ ਬਖਸ਼ਣ ਵਾਸਤੇ ਤਿਆਰ ਹੈ। ਤੇ ਦੂਜੇ ਪਾਸੇ ਤੂੰ ਚਾਹੇ ਲੱਖਾਂ ਕਰੋੜਾਂ ਲੈ ਕੇ ਆ ਜੀ, ਜੇ ਭਾਵਣੀ ਨਹੀਂ ਅੰਦਰ, ਜੇ ਗੁਰੂ ਤੇ ਭਰੋਸੇ ਨਹੀਂ, ਗੁਰੂ ਨਾਲ ਪ੍ਰੀਤ ਹੀ ਨਹੀਂ, ਇੱਕ ਹੰਕਾਰ ਲੈ ਕੇ ਆ ਗਿਆ ਕਿ ਮੈਂ ਇੰਨਾ ਦਾਨ ਦੇ ਰਿਹਾ, ਅਸੀਂ ਸ਼ਬਦ ਵੀ ਇਹ ਵਰਤਦੇ ਦਾਨ, ਵੈਸੇ ਇਹ ਸ਼ਬਦ ਇੱਥੇ ਨਹੀਂ ਚੱਲਦਾ। ਦਾਨ ਹਮੇਸ਼ਾ ਹੀ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ ਹੈ ਤੇ ਭੇਟਾ ਹਮੇਸ਼ਾ ਹੀ ਆਪਣੇ ਤੋਂ ਵੱਡੇ ਨੂੰ ਦਿੱਤੀ ਜਾਂਦੀ ਹੈ, ਇੱਥੇ ਭੇਟਾ ਚੱਲਦੀ ਹੈ, ਦਾਨ ਨਹੀਂ ਚੱਲਦਾ। ਤੂੰ ਹੰਕਾਰ ਲੈ ਕੇ ਆ ਜਾਵੇਂ ਕਿ ਮੈਂ ਜੀ ਇੰਨੀ ਭੇਟਾ ਰੱਖਤੀ, ਉਹਦੀ ਕੋਈ ਕੀਮਤ ਨਹੀਂ ਪੈਣੀ। ਹਾਂ ਕੌਡੀ ਹੋਵੇ, ਪਰ ਹੋਵੇ ਪ੍ਰੇਮ ਦੀ, ਹੋਵੇ ਪਿਆਰ ਦੀ, ਉਹਦੇ ਵਿੱਚ ਪ੍ਰੀਤ ਹੋਵੇ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਆਗਰੇ ਦਾ ਇਲਾਕਾ, ਇੱਕ ਘਾ ਹੀ ਸਿੱਖ ਹੈ, ਉਹਦਾ ਹਰ ਰੋਜ਼ ਦਾ ਕੰਮ ਹੈ। ਉਹ ਸਵੇਰੇ ਆਪਣੇ ਘਰੋਂ ਨਿਕਲਦਾ, ਬਾਣੀ ਜਵਾਨੀ ਯਾਦ ਹੈ, ਨਾਲ ਨਾਲ ਬਾਣੀ ਪੜ੍ਹੀ ਜਾਂਦਾ ਹੈ, ਨਾਲ ਨਾਲ ਘਾਹ ਖੋਤਦਾ, ਘਾਹ ਖੋਤ ਕੇ ਘਾਹ ਮੰਡੀ ਵਿੱਚ ਲੈ ਜਾਂਦਾ, ਉੱਥੇ ਵੇਚ ਕੇ ਜੋ ਉਹਨੂੰ ਪੈਸੇ ਮਿਲਦੇ ਆ ਨਾ, ਉਹਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ। ਅੱਜ ਉਹਨੂੰ ਪਤਾ ਲੱਗਿਆ ਕਿ ਮੀਰੀ ਪੀਰੀ ਦਾ ਮਾਲਕ ਆਗਰੇ ਦੇ ਇਲਾਕੇ ਵਿੱਚ ਆਇਆ ਹੋਇਆ। ਇਹਨੇ ਸੁਣਿਆ ਸੀ ਗੁਰੂ ਦੀ ਮਹਿਮਾ ਨੂੰ, ਗੁਰੂ ਦੀ ਵਡਿਆਈ ਨੂੰ, ਪਰ ਅਜੇ ਤੱਕ ਗੁਰੂ ਜੀ ਦੇ ਦਰਸ਼ਨ ਨਹੀਂ ਸੀ ਕੀਤੇ ਇਹਨੇ। ਹੁਣ ਜਦੋਂ ਸੁਣਿਆ ਨਾ, ਇਹਦੇ ਅੰਦਰ ਭਾਵਨਾ ਜਾਗੀ ਕਿ ਮੈਂ ਵੀ ਗੁਰੂ ਜੀ ਦੇ ਦਰਸ਼ਨ ਕਰਕੇ ਆਵਾਂ, ਪਰ ਲੈ ਕੇ ਕੀ ਜਾਵਾਂ। ਹੁਣ ਗੁਰੂ ਦੇ ਕੋਲ ਜਾਣਾ, ਭੇਟਾ ਤਾਂ ਕੋਈ ਚਾਹੀਦੀ ਹੈ ਨਾ। ਰਿਕਤ ਪਾਨ ਦਰਸੈ ਨਹੀਂ, ਭੂਪ ਭਿੱਖ ਗੁਰਦੇਵ, ਜਦੋਂ ਗੁਰੂ ਕੋਲ ਜਾਣਾ ਹੈ ਤਾਂ ਫਿਰ ਖਾਲੀ ਨਾ ਜਾਈਏ, ਕੁਝ ਨਾ ਕੁਝ ਭੇਟਾ ਤਾਂ ਲੈ ਕੇ ਜਾਈਏ ਨਾ। ਕਹਿੰਦੇ ਸਿੱਖ ਕੋ ਐਸਾ ਚਾਹੀਏ, ਸਿੱਖ ਕਿਹੋ ਜਿਹਾ ਹੋਵੇ, ਸਿੱਖ ਕੋ ਐਸਾ ਚਾਹੀਏ ਤਨ ਮਨ ਗੁਰ ਕੋ ਦੇ। ਆਪਣਾ ਤਨ ਵੀ ਮਨ ਵੀ ਜੋ ਉਹਦੇ ਕੋਲ ਹੈ ਗੁਰੂ ਦੇ ਅੱਗੇ ਰੱਖ ਦੇ, ਗੁਰੂ ਨੂੰ ਸਮਰਪਿਤ ਕਰ ਦੇ, ਪਰ ਗੁਰੂ ਕਿਹੋ ਜਿਹਾ ਹੋਵੇ, ਗੁਰੂ ਲੋਭੀ ਨਾ ਹੋਵੇ, ਲਾਲਚੀ ਨਾ ਹੋਵੇ। ਗੁਰ ਕੋ ਐਸਾ ਚਾਹੀਏ ਸਿੱਖ ਸੇ ਕਛੂ ਨਾ ਦੇ, ਗੁਰੂ ਲੋਭੀ ਨਾ ਹੋਵੇ, ਲਾਲਚੀ ਨਾ ਹੋਵੇ, ਪਰ ਸਿੱਖ ਕੈਸਾ ਹੋਵੇ, ਆਪਣਾ ਸਾਰਾ ਕੁਝ ਗੁਰੂ ਦੇ ਅੱਗੇ ਰੱਖ ਦੇਵੇ। ਤਾਂ ਹੁਣ ਉਹ ਘਾ ਹੀ ਸਿੱਖ, ਉਹਦੇ ਅੰਦਰ ਭਾਵਨਾ ਜਾਗੀ ਮੈਂ ਵੀ ਦਰਸ਼ਨ ਕਰਾਂ ਪਰ ਲੈ ਕੇ ਕੀ ਜਾਵਾਂ। ਉਹਨੇ ਆਪਣੀ ਕਮਾਈ ਦੇ ਵਿੱਚੋਂ ਛੋਟਾ ਪੈਸਾ, ਛੋਟਾ ਪੈਸਾ ਉਹ ਆਪਣੀ ਜੇਬ ਚ ਪਾਇਆ ਤੇ ਹਰੇ ਹਰੇ ਘਾਹ ਦੀ ਕੂਲੇ ਕੂਲੇ ਘਾਹ ਦੀ ਇੱਕ ਪੰਡ ਖੋਤ ਕੇ ਉਹਨੇ ਤਿਆਰ ਕਰ ਲਈ ਕਿ ਇਹ ਜਿਹੜੀ ਪੰਡ ਹੈ ਨਾ, ਮੈਂ ਗੁਰੂ ਮਹਾਰਾਜ ਦੇ ਘੋੜਿਆਂ ਵਾਸਤੇ ਲੈ ਕੇ ਜਾਣੀ ਆ, ਮੀਰੀ ਪੀਰੀ ਦੇ ਮਾਲਕ ਸਤਿਗੁਰ। ਤੇ ਹੁਣ ਆ ਗਿਆ, ਦੋ ਤੰਬੂ ਲੱਗੇ ਨੇ, ਇੱਕ ਪਾਸੇ ਜਹਾਂਗੀਰ ਦਾ, ਇੱਕ ਪਾਸੇ ਛੇਵੇਂ ਪਾਤਸ਼ਾਹ ਦਾ। ਤਾਂ ਸਿੱਖ ਜਦੋਂ ਆਇਆ, ਪਹਿਲਾਂ ਜਹਾਂਗੀਰ ਦਾ ਤੰਬੂ ਹੈ ਦਰਬਾਨ ਚ ਹੀ ਖੜਾ, ਤਾਂ ਸਿੱਖ ਨੂੰ ਉਹ ਦਰਬਾਨ ਚ ਹੀ ਪੁੱਛਦਾ, ਦੱਸ ਕਿਹਨੂੰ ਮਿਲਣਾ? ਕਹਿੰਦਾ ਸੱਚੇ ਪਾਤਸ਼ਾਹ ਨੂੰ ਮਿਲਣਾ, ਸੱਚੇ ਪਾਤਸ਼ਾਹ ਨੂੰ। ਤਾਂ ਦਰਬਾਨ ਚ ਹੀ ਕਹਿੰਦਾ ਵੀ ਸੱਚੇ ਪਾਤਸ਼ਾਹ ਤਾਂ ਅੰਦਰ ਹੈ ਨਹੀਂ, ਅੰਦਰ ਤਾਂ ਬਾਦਸ਼ਾਹ ਬੈਠਾ ਹੈ। ਜੋ ਆਹ ਗੱਲ ਚੱਲਦੀ ਸੀ ਨਾ, ਜਹਾਂਗੀਰ ਸੁਣ ਰਿਹਾ। ਉਹ ਕਹਿਣ ਲੱਗਿਆ ਦਰਬਾਨ ਜੀ ਨੂੰ, ਇਹਨੂੰ ਅੰਦਰ ਲਿਆ, ਅੰਦਰ ਲਿਆ ਇਹਨੂੰ, ਲੱਗਦਾ ਵੀ ਇਹਨੂੰ ਗਲਤ ਫਹਿਮੀ ਹੋ ਗਈ ਕੋਈ, ਇਹਨੂੰ ਅੰਦਰ ਲਿਆ। ਜਦੋਂ ਸਿੱਖ ਅੰਦਰ ਗਿਆ, ਉਹਨੇ ਜਾ ਕੇ ਪੰਡ ਰੱਖਤੀ। ਹੁਣ ਜਹਾਂਗੀਰ ਤਖ਼ਤ ਤੇ ਬੈਠਾ, ਉਹਨੇ ਦਰਸ਼ਨ ਨਹੀਂ ਸੀ ਕੀਤੇ ਪਹਿਲਾਂ ਗੁਰੂ ਹਰਗੋਬਿੰਦ ਮਹਾਰਾਜ ਦੇ, ਤੇ ਜਾ ਕੇ ਟਕਾ ਰੱਖਿਆ, ਪੰਡ ਰੱਖਤੀ, ਹੱਥ ਜੋੜ ਲਏ, ਨੇਤਰ ਬੰਦ ਕਰ ਲਏ, ਅਰਦਾਸ ਬੇਨਤੀ ਕਰਨ ਲੱਗ ਗਿਆ, ਐ ਸੱਚੇ ਪਾਤਸ਼ਾਹ ਮੈਨੂੰ ਇਸ ਦੁਨੀਆਂ ਦਾ ਕੁਝ ਵੀ ਨਹੀਂ ਚਾਹੀਦਾ, ਮੇਰੇ ਤੇ ਕਿਰਪਾ ਕਰ ਦੇ, ਮੈਨੂੰ ਨਾਮ ਦੀ ਦਾਤ ਦੇ ਦੇ, ਆਪਣੇ ਪਿਆਰ ਦੀ ਦਾਤ ਦੇ ਦੇ, ਮੇਰਾ ਪਰਲੋਕ ਸਵਾਰ ਦੇ, ਆਹ ਦੁਨੀਆਂ ਦਾ ਮੈਨੂੰ ਕੁਝ ਨਹੀਂ ਚਾਹੀਦਾ, ਤੇਰੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਹੈ। ਜਹਾਂਗੀਰ ਬੋਲਿਆ, ਸਿੱਖਾ ਤੂੰ ਗਲਤ ਜਗ੍ਹਾ ਤੇ ਆ ਗਿਆ, ਜਿਹੜਾ ਕੁਝ ਤੂੰ ਮੇਰੇ ਕੋਲੋਂ ਮੰਗਦਾ ਨਾ, ਇਹ ਨਾਲ ਵਾਲੇ ਤੰਬੂ ਵਿੱਚ ਸਿੱਖ ਗੁਰੂ ਹਰਗੋਬਿੰਦ ਮਹਾਰਾਜ ਤੋਂ ਮੰਗਦੇ ਨੇ, ਇਹ ਇੱਥੇ ਨਹੀਂ ਪੂਰਿਆ ਜਾ ਸਕਦਾ ਜੋ ਕੁਝ ਮੇਰੇ ਕੋਲੋਂ ਮੰਗਦਾ। ਸਿੱਖ ਨੇ ਨੇਤਰ ਖੋਲੇ, ਨਾਲ ਦੀ ਨਾਲ ਯਕਦਮ ਟਕੇ ਨੂੰ ਹੱਥ ਪਾ ਲਿਆ ਤੇ ਘਾਹ ਦੀ ਪੰਡ ਚੁੱਕਣ ਲੱਗਿਆ। ਜਹਾਂਗੀਰ ਕਹਿਣ ਲੱਗਿਆ, ਸਿੱਖਾ ਰੁਕ ਜਾ, ਇਹ ਮੇਰੀ ਤੁਹੀਨ ਹੈ, ਘਾਹ ਦੀ ਪੰਡ ਨਾ ਚੁੱਕ, ਨਾ ਟਕਾ ਚੁੱਕ, ਹਾਂ ਤੇਰੀ ਗਰੀਬੀ ਅੱਜ ਹੀ ਕੁਝ ਸਮੇਂ ਵਿੱਚ ਮੈਂ ਦੂਰ ਕਰ ਸਕਦਾ, ਜਿੰਨੇ ਆ ਘਾਹ ਦੀ ਭੰਡ ਹੈ ਨਾ, ਇੰਨੇ ਤੈਨੂੰ ਮਾਇਆ ਦੇ ਖਜ਼ਾਨੇ, ਦੌਲਤਾਂ ਦੇ ਖਜ਼ਾਨੇ ਮੈਂ ਤੈਨੂੰ ਦੇ ਸਕਦਾ, ਪਰ ਘਾਹ ਦੀ ਭੰਡ ਨਾ ਚੁੱਕ। ਤਾਂ ਉਹ ਵਕਤ ਉਹ ਘਾਹ ਹੀ ਸਿੱਖ ਬੋਲਿਆ, ਕਹਿੰਦਾ ਵੀ ਇਹ ਮੈਂ ਕੋਈ ਵਪਾਰ ਕਰਨ ਨਹੀਂ ਆਇਆ, ਇਹ ਟਕਾ ਮੇਰੀ ਪ੍ਰੇਮ ਦੀ ਭੇਟ ਹੈ, ਪ੍ਰੇਮ ਭੇਟ ਹੈ, ਹੇ ਇਹ ਗੁਰੂ ਨਾਲ ਕੋਈ ਸੌਦਾ ਕਰਨ ਨਹੀਂ ਸੀ ਆਇਆ ਮੈਂ, ਵੀ ਹਾਂ ਟਕਾ ਰੱਖ ਕੇ ਗੁਰੂ ਕੋਲੋਂ ਕੁਝ ਲੈਣਾ, ਨਹੀਂ ਇਹਦੇ ਵਿੱਚ ਮੇਰਾ ਪ੍ਰੇਮ ਹੈ। ਬਾਕੀ ਰਹੀ ਗੱਲ ਆ ਤੇਰੀਆਂ ਦੌਲਤਾਂ ਦੇ ਖਜ਼ਾਨਿਆਂ ਦੀ, ਜਹਾਂਗੀਰ ਮੈਨੂੰ ਇਹਦੀ ਲੋੜ ਨਹੀਂ ਹੈ। ਉਹਨੇ ਨਾਲ ਦੀ ਨਾਲ ਟਕਾ ਚੁੱਕਿਆ, ਘਾ ਦੀ ਪੰਡ ਚੁੱਕੀ। ਜਹਾਂਗੀਰ ਕਹਿੰਦਾ ਰੁਕ ਜਾ, ਤੈਨੂੰ ਪਤਾ ਨਹੀਂ ਵੀ ਜੇ ਤੂੰ ਚਲਾ ਗਿਆ ਤਾਂ ਤੇਰੇ ਨਾਲ ਕੀ ਹੋ ਸਕਦਾ। ਕਹਿੰਦਾ ਵੱਧ ਤੋਂ ਵੱਧ ਮੌਤ ਹੀ ਹੋ ਸਕਦੀ ਆ ਨਾ, ਹੋਰ ਤਾਂ ਕੁਝ ਨਹੀਂ ਹੋ ਸਕਦਾ, ਤੂੰ ਮੌਤ ਹੀ ਦੇ ਸਕਦਾ, ਲਿਆ ਮੈਨੂੰ ਪ੍ਰਵਾਨ ਹੈ। ਜਦੋਂ ਜਹਾਂਗੀਰ ਨੇ ਆਹ ਗੱਲ ਸੁਣੀ ਚੁੱਪ ਹੋ ਗਿਆ। ਉਹਨੇ ਟਕਾ ਚੁੱਕਿਆ, ਘਾ ਦੀ ਪੰਡ ਚੁੱਕੀ ਤੇ ਚੁੱਕ ਕੇ ਗੁਰੂ ਹਰਗੋਬਿੰਦ ਮਹਾਰਾਜ ਦੇ ਤੰਬੂ ਦੇ ਸਾਹਮਣੇ ਆ ਗਿਆ। ਇਹ ਉਹ ਦਿਨ ਸੀ ਜਿਸ ਦਿਨ ਇੱਕ ਘਾ ਹੀ ਸਿੱਖ ਦੇ ਅੱਗੇ, ਉਹ ਜਿਹੜਾ ਘਾ ਖੋਤ ਕੇ ਆਪਣੇ ਪਰਿਵਾਰ ਨੂੰ ਪਾਲਦਾ ਪਰ ਗੁਰੂ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ, ਗੁਰੂ ਨਾਲ ਜੁੜਿਆ ਹੋਇਆ, ਹਿੰਦੁਸਤਾਨ ਦਾ ਬਾਦਸ਼ਾਹ, ਉਹਨੇ ਕੱਖਾਂ ਤੋਂ ਹੌਲਾ ਕਰਕੇ ਰੱਖ ਦਿੱਤਾ, ਕੱਖਾਂ ਤੋਂ ਹੌਲਾ ਕਰਕੇ ਰੱਖ ਦਿੱਤਾ, ਘਾ ਦੀ ਪੰਡ ਤੋਂ ਹੌਲਾ ਕਰਕੇ ਰੱਖ ਦਿੱਤਾ। ਉਹਦੇ ਸਾਹਮਣੇ ਹੀ ਪੰਡ ਚੁੱਕੀ, ਸਾਹਮਣੇ ਟਕਾ ਚੁੱਕਿਆ ਤੇ ਆ ਗਿਆ ਗੁਰੂ ਹਰਗੋਬਿੰਦ ਮਹਾਰਾਜ ਦੇ ਤੰਬੂ ਦੇ ਅੱਗੇ। ਜਦੋਂ ਆਇਆ ਨਾ, ਛੇਵੇਂ ਪਾਤਸ਼ਾਹ ਤਖਤਾਂ ਤੋਂ ਆਪ ਉੱਠੇ ਤੇ ਜਾ ਕੇ ਉਹਨੂੰ ਕਲਾਵੇ ਚ ਲੈ ਲਿਆ। ਜਦੋਂ ਕਲਾਵੇ ਚ ਲਿਆ ਸੀ, ਉਹ ਵਕਤ ਉਹਦੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਨੇ, ਮਿੱਟੀ ਘੱਟਾ ਵੀ ਪਿਆ ਹੋਇਆ, ਪਰ ਗੁਰੂ ਨੇ ਨਹੀਂ ਵੇਖਿਆ। ਕੀ ਵੇਖਿਆ? ਉਹਦਾ ਪ੍ਰੇਮ ਵੇਖਿਆ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਗੁਰੂ ਨਹੀਂ ਵੇਖਦਾ ਇਹਦੇ ਹੱਥ ਵਿੱਚ ਕੀ ਹੈ, ਇਹਦੇ ਬੋਝੇ ਵਿੱਚ ਕੀ ਹੈ, ਗੁਰੂ ਵੇਖਦਾ ਇਹਦੇ ਦਿਲ ਵਿੱਚ ਕੀ ਹੈ, ਇਹਦੀ ਨੀਅਤ ਵਿੱਚ ਕੀ ਹੈ, ਇਹਦੇ ਮਨ ਵਿੱਚ ਕੀ ਹੈ। ਗੁਰੂ ਨੇ ਕਲਾਵੇ ਵਿੱਚ ਲੈ ਲਿਆ ਤੇ ਉਹਦੀ ਪ੍ਰੇਮ ਭੇਟਾ ਬੜੇ ਹੀ ਪਿਆਰ ਦੇ ਨਾਲ ਪਕੜੀ ਤੇ ਉਹਨੂੰ ਲਾਡ ਲਡਾਉਂਦਾ ਛੇਵੇਂ ਪਾਤਸ਼ਾਹ। ਕੀ ਕਿਹਾ? ਸਿੱਖਾ ਜਾ, ਤੈਨੂੰ ਲੋਕ ਤੇ ਪ੍ਰਲੋਕ ਦੀਆਂ ਖੁਸ਼ੀਆਂ ਦਿੱਤੀਆਂ, ਲੋਕ ਤੇ ਪ੍ਰਲੋਕ ਦੀਆਂ ਖੁਸ਼ੀਆਂ, ਲੋਕ ਪ੍ਰਲੋਕ ਦੇ ਸੁੱਖ ਤੇਰੀ ਝੋਲੀ ਚ ਪਾ ਤੇ, ਬਚਨੇ ਬਾਣੀ ਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਤੇ ਭਾਈ ਗੁਰਦਾਸ ਕੀ ਕਹਿੰਦੇ ਨੇ? ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇੱਕ ਟਕੇ ਦੇ ਬਦਲੇ, ਘਾ ਦੀ ਪੰਡ ਦੇ ਬਦਲੇ ਗੁਰੂ ਹਰਗੋਬਿੰਦ ਮਹਾਰਾਜ ਤੋਂ ਉਹ ਘਾ ਹੀ ਸਿੱਖ ਕੀ ਲੈ ਗਿਆ? ਲੋਕ ਤੇ ਪ੍ਰਲੋਕ ਦੀਆਂ ਖੁਸ਼ੀਆਂ ਲੈ ਗਿਆ। ਕਿਉਂ ਜੀ? ਕਿਉਂਕਿ ਉਹਦੇ ਵਿੱਚ ਉਹਦਾ ਪ੍ਰੇਮ ਸੀ, ਉਹਦੇ ਵਿੱਚ ਪ੍ਰੇਮ ਹੈ, ਉਹਦੇ ਵਿੱਚ ਪ੍ਰੀਤ ਹੈ, ਉਹਦੇ ਵਿੱਚ ਵਿਸ਼ਵਾਸ ਹੈ, ਉਹਦੇ ਵਿੱਚ ਭਰੋਸਾ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ, ਸਤਿਗੁਰ ਦਇਆ ਨਿਧ। ਗੁਰੂ ਕਿਹੋ ਜਿਹਾ? ਗੁਰੂ ਦਇਆ ਦਾ ਖਜ਼ਾਨਾ ਹੈ, ਹਰ ਵਕਤ ਗੁਰੂ ਦੇ ਵਿੱਚੋਂ ਦਇਆ ਵਰਸ ਰਹੀ ਹੈ। ਸਤਿਗੁਰ ਦਇਆ ਨਿਧ ਮਹਿਮਾ ਆਗਾਧ ਬੋਧ। ਗੁਰੂ ਦੀ ਮਹਿਮਾ ਕਿੰਨੀ ਕੈ ਕੋਈ ਦੱਸ ਨਹੀਂ ਸਕਦਾ, ਗੁਰੂ ਦੀ ਵਡਿਆਈ ਕਿੰਨੀ ਕੈ ਕੋਈ ਕਹਿ ਨਹੀਂ ਸਕਦਾ। ਤੇ ਫਿਰ ਨਮੋ 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 ਨਮੋ, ਨੇਤ 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 ਹੈ। ਮੈਂ ਆਪਣੇ ਗੁਰੂ ਨੂੰ ਆਤਮਾ ਕਰਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਚਾਰ ਵਾਰੀ ਸ਼ਬਦ ਹੈ ਨਾ, ਨਮੋ 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 ਨਮੋ, ਮੈਂ ਆਪਣੇ ਗੁਰੂ ਦੇ ਅੱਗੇ ਆਤਮਾ ਕਰਕੇ ਚੁੱਕਦਾ, ਮਨ ਕਰਕੇ ਚੁੱਕਦਾ, ਬਾਣੀ ਬਚਨਾ ਕਰਕੇ ਚੁੱਕਦਾ, ਸਰੀਰ ਕਰਕੇ ਚੁੱਕਦਾ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨਮੋ, ਨੇਤ 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 ਹੈ। ਹਮੇਸ਼ਾ ਵਾਸਤੇ ਮੇਰਾ ਤਨ ਵੀ ਗੁਰੂ ਅੱਗੇ, ਮੇਰਾ ਮਨ ਵੀ ਗੁਰੂ ਅੱਗੇ, ਮੇਰਾ ਆਤਮ ਤੱਤ ਵੀ ਗੁਰੂ ਅੱਗੇ, ਤੇ ਮੇਰਾ ਸਰੀਰ ਵੀ ਗੁਰੂ ਦੇ ਅੱਗੇ ਪਿਆ। ਮੈਂ ਬਚਨਾ ਕਰਕੇ ਵੀ ਗੁਰੂ ਦੇ ਅੱਗੇ ਝੁਕਦਾ। ਤੇ ਵਿਚਾਰ ਚੱਲੀ ਸੀ, ਮਨੁੱਖ ਚਾਹੁੰਦਾ ਵੀ ਮੈਂ ਇੱਕ ਕਦਮ ਕਿਸੇ ਵੱਲ ਚੱਲਾਂ, ਉਹ ਹਜ਼ਾਰਾਂ ਕਦਮ ਮੈਨੂੰ ਅੱਗੇ ਹੋ ਕੇ ਲੈਣ ਵਾਸਤੇ ਆਵੇ, ਮੈਂ ਉਹਨੂੰ ਇੱਕ ਵਾਰ ਯਾਦ ਕਰਾਂ, ਉਹ ਮੈਨੂੰ ਬਾਰ ਬਾਰ ਕਰੇ, ਮੈਂ ਕਿਸੇ ਨੂੰ ਥੋੜੀ ਜਿਹੀ ਭੇਟਾ ਦਵਾਂ, ਉਹ ਬਦਲੇ ਵਿੱਚ ਮੈਨੂੰ ਸਭ ਕੁਝ ਦੇ ਦੇਵੇ। ਭਾਈ ਗੁਰਦਾਸ ਕਹਿੰਦੇ ਇਹ ਸਾਰੀਆਂ ਗੱਲਾਂ ਇਹ ਦੁਨੀਆਂ ਦੇ ਕਿਸੇ ਦਰਵਾਜ਼ੇ ਤੇ ਪੂਰੀਆਂ ਨਹੀਂ ਹੋਣੀਆਂ, ਇਹ ਸਭ ਕੁਝ ਇੱਕ ਦਰ ਹੈ, ਉਹ ਹੈ ਤੇਰੇ ਗੁਰੂ ਦਾ ਦਰ। ਤੂੰ ਇੱਕ ਕਦਮ ਗੁਰੂ ਵੱਲ ਪ੍ਰੇਮ ਨਾਲ ਪੁੱਟ ਲਈ, ਮਨ ਇੱਕ ਵਾਰ ਜਦੋਂ ਗੁਰੂ ਵੱਲ ਚੱਲ ਪਿਆ ਤੇ ਗੁਰੂ ਜਿਹੜੀਆਂ ਆ ਦੂਰੀਆਂ ਪਈਆਂ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਾ ਈਰਖਾ ਕਰਕੇ ਦੂਰੀਆਂ ਪੈ ਗਈਆਂ, ਇਹਨਾਂ ਨੂੰ ਮਿਟਾ ਕੇ ਕਰੋੜਾਂ ਕਦਮ ਤੇਰੇ ਵੱਲ ਵੱਧ ਕੇ ਆਵੇਗਾ। ਤੂੰ ਗੁਰੂ ਨੂੰ ਇੱਕ ਵਾਰ ਯਾਦ ਕਰੀ, गुरु बार बार तेनु याद करेगा। गुरु दे अगे प्रेम दी भेटा रखी, गुरु सारे खजाने तेनु बख्श देवेगा। इन्नियां विचारां प्रवान, विचारां करदियां होईयां बेअंत भुल्लां, सतगुरु जी सतगुरां दी साझी नवाजी संगत बख्शण योग बख्श लैणा। आओ गुरु घर दे कीर्तनीए